ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ ਉਸਨੋ ਸੁਖ ਨਾ ਉਪਜੈ ਪਾਵੈ ਸਉ ਗੇੜਾ ਆਵੋ ਜਾਓ ਸਤਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ ਉਸਨੋ ਸੁਖ ਨਾ ਉਪਜੈ ਪਾਵੈ ਸਉ ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲੈ ਸੱਚੀ ਸਿਓਲੀ ਵਲਾਓ ਮਹੱਲਾ ਤੀਜਾ ਈ ਮਨ ਐਸਾ ਸਤਗੁਰ ਖੋਜ ਲਹੋ ਜਿਤ ਸੇਵਿਐ ਜਨਮ ਮਰਨ ਦੁਖ ਜਾਏ ਸਹਸਾ ਮੂਲ ਨਾ ਹੋਵੈ ਹਉ ਮੈਂ ਸ਼ਬਦ ਜਲਾਏ ਕੂੜੈ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਨਾਨਕ ਪੂਰੈ ਕਰਮ ਸਤਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜਾਏ ਪੌੜੀ ਜਿਸ ਕੈ ਘਰ ਦੀਵਾਨ ਹਰ ਹੋਵੈ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਤਿਸ ਕੋ ਤਲ ਕੀ ਕਿਸੈ ਦੀ ਨਾਹੀ ਹਰ ਦੀਵਾਨ ਸਭ ਆਣ ਪੈਰੀ ਪਾਇਆ ਮਾਨਸਾ ਕਿਹੋ ਦੀਵਾਨ ਕੋਈ ਨਸ ਭੱਜ ਨਿਕਲੈ ਹਰ ਦੀਵਾਨ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ ਤਿਨ ਰਹਦੇ ਖੁਦੇ ਆਣ ਸਭ ਦੀਵਾਨ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ ਗੁਰਮੁਖ ਵਿਰਲੈ ਕਿਨੈ ਧਿਆਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕਾ ਹਿਰਦੈ ਤਿਨ ਰਹਿੰਦੇ ਖੁਹੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ ਗੁਰਮੁਖ ਵਿਰਲੈ ਕਿਨੈ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਾਰ ਪਰੇ ਬੈਠਾ ਸੁਦੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਧਾਰਿਆ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜਿਹੀ ਕਸ ਕਹੀ ਨ ਜਾਏ ਸੋਡੀ ਸ੍ਰਿਸ਼ਟ ਸਕਲ ਤਾਰਨ ਕਉ ਅਬ ਗੁਰ ਰਾਮਦਾਸ ਕਉ ਮਿਲੀ ਵਡਾਈ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਦੀਨ ਦੁਨੀ ਦੇ ਥੰਮ ਸੋਢੀ ਸੁਲਤਾਨ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਨਿਮਰਤਾ ਦੇ ਪੁੰਜ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਅੰਮ੍ਰਿਤ ਸਰੋਵਰ ਦੀ ਬਖਸ਼ਿਸ਼ ਕਰਨ ਵਾਲੇ ਨਾਮ ਰੂਪੀ ਗੁਰਬਾਣੀ ਰੂਪੀ ਅੰਮ੍ਰਿਤ ਨਾਲ ਖਾਲੀ ਹਿਰਦਿਆਂ ਨੂੰ ਸ਼ਰਸ਼ਾਰ ਕਰਨ ਵਾਲੇ ਸਤਿਗੁਰੂ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ, ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਤ੍ਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਰਾਗ ਵਡਹੰਸ ਕੀ ਵਾਰ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਜੋ ਉਚਾਰਨ ਕੀਤੀ ਹੋਈ ਹੈ, ਉਸ ਵਿੱਚ ਦੋ ਸ਼ਲੋਕ ਤੀਸਰੇ ਗੁਰਦੇਵ ਗੁਰੂ ਅਮਰਦਾਸ ਜੀ ਦੇ ਹਨ ਅਤੇ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ ਕਿਉਂਕਿ ਵਾਰਾਂ ਦਾ ਮੂਲ ਸਰੂਪ ਪੌੜੀਆਂ ਨੇ। ਕੁੱਲ 21 ਪੌੜੀਆਂ ਹਨ ਤੇ ਜਿਹੜਾ ਪੌੜੀ ਦਾ ਭਾਵ ਹੈ ਕਿ ਸਭ ਤੋਂ ਵੱਡਾ ਹਾਕਮ ਪਰਮੇਸ਼ਰ ਹੈ, ਜਿਸ ਮਨੁੱਖ ਦੇ ਹਿਰਦੇ ਵਿੱਚ ਉਹ ਪਰਮੇਸ਼ਰ ਵਸ ਜਾਵੇ ਸਮੁੱਚੀ ਲੁਕਾਈ ਉਸ ਦੇ ਅਨੁਸਾਰੀ ਹੋ ਜਾਂਦੀ ਹੈ, ਸਮੁੱਚੀ ਲੁਕਾਈ ਉਹਨਾਂ ਦੇ ਚਰਨਾਂ ਨਾਲ ਆ ਕੇ ਜੁੜਦੀ ਹੈ। ਜੇ ਦੁਨਿਆਵੀ ਤੌਰ 'ਤੇ ਕੋਈ ਆਪਣੀ ਚਤਰਾਈ ਨਾਲ ਸਿਆਣਪ ਚਲਾਕੀ ਨਾਲ ਕਿਤੇ ਰਿਸ਼ਵਤ ਦੇ ਕੇ ਕਿਤੇ ਕੋਈ ਸਿਫਾਰਸ਼ ਪਾ ਕੇ ਦੁਨਿਆਵੀ ਹਾਕਮ ਦੀ ਕਚਹਿਰੀ ਵਿੱਚੋਂ ਬਚ ਨਿਕਲਣ ਦਾ ਯਤਨ ਕਰੇ, ਸਫਲ ਵੀ ਹੋ ਜਾਏ ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨਿਰਣਾ ਦੇ ਰਹੇ ਨੇ ਕਿ ਉਹ ਮਨੁੱਖ ਹਰੀ ਪਰਮਾਤਮਾ ਦੀ ਕਚਹਿਰੀ ਵਿੱਚੋਂ ਭੱਜ ਕੇ ਕਿੱਥੇ ਜਾ ਸਕਦਾ ਹੈ। ਇਸੇ ਹੀ ਪੌੜੀ ਦਾ ਭਾਵ ਪਹਿਲੇ ਦੋ ਸ਼ਲੋਕ ਨੇ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰੂ ਦੇ ਪ੍ਰਤੀ ਵਿਸ਼ਵਾਸ ਪ੍ਰਤੀਤ ਭਰੋਸਾ ਨਹੀਂ ਹੈ, ਜਿਨ੍ਹਾਂ ਦਾ ਸ਼ਬਦ ਨਾਲ ਪ੍ਰੇਮ ਨਹੀਂ ਜੁੜਿਆ, ਉਹ ਵਿਖਾਵੇ ਮਾਤਰ ਭਾਵੇਂ 100 ਵਾਰੀ ਆਉਣ 100 ਵਾਰੀ ਜਾਣ, ਉਹਨਾਂ ਦਾ ਕਲਿਆਣ ਨਹੀਂ ਹੋ ਸਕਦਾ। ਗੁਰਦੇਵ ਜੀ ਨੇ ਅੱਜ ਦੇ ਇਸ ਮੁੱਖ ਵਾਕ ਦੇ ਵਿੱਚ ਇਹ ਕਿਰਪਾ ਇਹ ਬਖਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਕਿ ਮੁੱਖ ਵਾਕ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਵੇ, ਅੱਜ ਦਾ ਜੋ ਪਵਿੱਤਰ ਦਿਹਾੜਾ ਹੈ ਉਸ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਵਿਚਾਰ ਕੀਤੀ ਜਾਣੀ ਹੈ। PTC ਚੈਨਲ ਵੱਲੋਂ ਅੱਜ ਤਕਰੀਬਨ 9 ਵਜੇ ਤੱਕ ਜੋ ਦੀਵਾਨ ਹਾਲ ਵਿਖੇ ਇਹ ਕਥਾ ਹੈ ਉਸ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਣਾ ਹੈ। 9 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਜਲੌ ਸੱਜਣੇ ਹਨ ਅਤੇ ਅੰਦਰ ਦੀ ਜੋ ਮਰਿਆਦਾ ਹੈ ਉਹਦਾ ਸਿੱਧਾ ਪ੍ਰਸਾਰਣ ਸੰਗਤਾਂ ਨੂੰ ਦਿਖਾ ਕੇ ਸੇਵਾ ਕੀਤੀ ਜਾਣੀ ਹੈ। ਸੋ ਸਭ ਤੋਂ ਪਹਿਲਾਂ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਲਾਹੌਰ ਦੀ ਧਰਤੀ ਤੇ ਚੂਨਾ ਮੰਡੀ ਇਲਾਕੇ ਵਿੱਚ ਸਤਿਕਾਰਯੋਗ ਪਿਤਾ ਭਾਈ ਹਰਦਾਸ ਜੀ ਅਤੇ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਚੌਥੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਈਸਵੀ ਨੂੰ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜੋਤ ਸਰੂਪ ਔਰ ਜਿਵੇਂ ਜਿਵੇਂ ਥਾਪਿਆ ਲੈਣਾ ਜੀਵਦੈ ਗੁਰਿਆਈ ਸਿਰ ਛਤਰ ਫਰਾਇਆ ਜਾਂ ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ, ਇਵੇਂ ਗੁਰੂ ਜੋਤ ਦਾ ਸਫ਼ਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਤੱਕ ਪਹੁੰਚਿਆ। ਜਿਸ ਦਿਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਲਾਹੌਰ ਦੀ ਧਰਤੀ ਤੇ, ਇੱਕੋ ਸਮੇਂ 4 ਪਾਤਸ਼ਾਹੀਆਂ ਇਸ ਜਗਤ ਵਿੱਚ ਮੌਜੂਦ ਸਨ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਰੀਰਕ ਉਮਰ ਉਸ ਵੇਲੇ 65 ਸਾਲ ਦੀ ਸੀ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਉਹਨਾਂ ਦੀ ਸਰੀਰਕ ਉਮਰ 30 ਸਾਲ ਅਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਰੀਰਕ ਤੌਰ 'ਤੇ 55 ਸਾਲ ਦੇ ਸਨ ਜਦੋਂ 1534 ਨੂੰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦਾ ਬਚਪਨ ਦਾ ਨਾਮ ਭਾਈ ਜੇਠਾ, ਇਹਨਾਂ ਤੋਂ ਬਾਅਦ ਇਹਨਾਂ ਦੇ ਮਾਤਾ ਪਿਤਾ ਦੇ ਘਰ ਇੱਕ ਹੋਰ ਬੱਚੇ ਨੇ ਜਨਮ ਲਿਆ ਜਿਹਦਾ ਨਾਮ ਭਾਈ ਹਰਦਿਆਲ ਜੀ ਰੱਖਿਆ ਗਿਆ। ਉਸ ਤੋਂ ਬਾਅਦ ਇੱਕ ਭੈਣ ਨੇ ਜਨਮ ਲਿਆ ਜਿਸ ਦਾ ਨਾਮ ਇਤਿਹਾਸ ਨੇ ਬੀਬੀ ਰਮਦਾਸੀ ਲਿਖਿਆ ਹੈ। ਅਜੇ ਛੋਟੀ ਅਵਸਥਾ ਸੀ ਕਿ ਇਹਨਾਂ ਬੱਚਿਆਂ ਦੀ ਮਾਤਾ ਅਕਾਲ ਚਲਾਣਾ ਕਰ ਗਈ। 7 ਸਾਲ ਦੇ ਸਨ ਗੁਰੂ ਰਾਮਦਾਸ ਮਹਾਰਾਜ ਜਦੋਂ ਪਿਤਾ ਦਾ ਛਾਇਆ ਵੀ ਸਿਰ ਤੋਂ ਉੱਠ ਗਿਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਨਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਾਸਰਕੇ ਵਿਖੇ ਸਨ, ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰੂ ਨਾਨਕ ਸਾਹਿਬ ਜੀ ਤੋਂ 10 ਸਾਲ ਬਾਅਦ 1479 ਨੂੰ ਹੋਇਆ। ਜਦੋਂ ਸਤਿਕਾਰਯੋਗ ਨਾਨੀ ਜੀ ਬੱਚਿਆਂ ਦੀ ਖਬਰਸਾਰ ਲੈਣ ਵਾਸਤੇ ਲਾਹੌਰ ਦੀ ਧਰਤੀ 'ਤੇ ਪਹੁੰਚੇ, ਉੱਥੋਂ ਦਾ ਸਾਰਾ ਮਾਹੌਲ ਦੇਖਿਆ, ਘਰ ਵਿੱਚ ਅੱਤ ਦੀ ਗਰੀਬੀ, ਛੋਟੇ ਛੋਟੇ ਬੱਚੇ ਜਦੋਂ ਅਨਾਥ ਹੋ ਗਏ, ਚਾਚੇ ਤਾਏ ਸ਼ਰੀਕੇ ਬਰਾਦਰੀ ਵਾਲੇ ਵੀ ਕੋਈ ਨੇੜੇ ਨਹੀਂ ਸਨ ਆਉਂਦੇ ਕਿ ਕਿਤੇ ਇਹਨਾਂ ਦੀ ਕੋਈ ਸਹਾਇਤਾ ਨਾ ਕਰਨੀ ਪਵੇ। ਸਿਆਣਿਆਂ ਦਾ ਕਥਨ ਹੈ ਕਿ ਹਨੇਰੇ ਵਿੱਚ ਤਾਂ ਮਨੁੱਖ ਦਾ ਆਪਣਾ ਪਰਛਾਵਾਂ ਜੋ ਸਦਾ ਨਾਲ ਰਹਿੰਦਾ ਉਹ ਵੀ ਸਾਥ ਛੱਡ ਜਾਂਦਾ। ਇੱਕ ਕਵੀ ਨੇ ਲਿਖਿਆ ਕਿ ਲੋਕ ਕਹਿੰਦੇ ਨੇ ਵਿਪਤਾ ਨਹੀਂ ਆਉਣੀ ਚਾਹੀਦੀ, ਦੁੱਖ ਸੰਕਟ ਨਹੀਂ ਆਉਣੇ ਚਾਹੀਦੇ, ਪਰ ਉਹ ਕਵੀ ਕਹਿੰਦਾ ਨਹੀਂ, ਦੁੱਖ ਦੇ ਵਿੱਚ ਹੀ ਤਾਂ ਪਤਾ ਲੱਗਦਾ ਵੀ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ। ਗੁਰੂ ਕੀ ਬਾਣੀ ਦਾ ਵੀ ਨਿਰਣਾ ਹੈ, ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇਰੈ। ਸਤਿਕਾਰਯੋਗ ਨਾਨੀ ਜੀ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਆਪਣੇ ਪਿੰਡ ਬਾਸਰਕੇ ਵਿਖੇ ਪਹੁੰਚੇ। ਨਾਨਕਾ ਪਰਿਵਾਰ ਵੀ ਇਤਨਾ ਅਮੀਰ ਨਹੀਂ ਸੀ ਕਿ ਬੱਚਿਆਂ ਨੂੰ ਬਿਠਾ ਕੇ ਉਹਨਾਂ ਦੀ ਪਰਵਰਿਸ਼ ਕੀਤੀ ਜਾਵੇ, ਸੋ ਛੋਟੀ ਉਮਰ ਦੇ ਵਿੱਚ ਹੀ ਭਾਈ ਜੇਠਾ ਜੀ ਨੂੰ ਕਿਰਤ ਕਰਨ ਵਾਸਤੇ ਤੋਰਿਆ ਗਿਆ। ਨਾਨੀ ਵੱਲੋਂ ਘੁੰਗਣੀਆਂ ਉਬਾਲ ਕੇ ਦੇ ਦੇਣੀਆਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਚਪਨ ਦੇ ਵਿੱਚ ਘੁੰਗਣੀਆਂ ਵੇਚਦੇ, ਹੋਕਾ ਦਿੰਦੇ, ਮਸਾਲੇਦਾਰ ਘੁੰਗਣੀਆਂ, ਰਾਮ ਜਪਾਵਣ ਘੁੰਗਣੀਆਂ। ਜੀਵਨ ਦੇ ਦੋਵੇਂ ਪੱਖ ਸਫਲੇ ਹੋ ਰਹੇ ਸਨ। ਜਿੱਥੇ ਮਸਾਲੇਦਾਰ ਘੁੰਗਣੀਆਂ ਵੇਚ ਕੇ ਸਰੀਰਕ ਨਿਰਵਾਹ ਕਰਦੇ, ਕਿਰਤ ਕਰਦੇ, ਦੂਸਰੇ 'ਤੇ ਨਿਰਭਰ ਨਾ ਹੁੰਦੇ, ਉੱਥੇ ਰਾਮ ਜਪਾਵਣ ਘੁੰਗਣੀਆਂ ਦਾ ਹੋਕਾ ਦੇ ਕੇ ਆਪਣੇ ਅੰਦਰ ਇੱਕ ਪਰਮੇਸ਼ਰ ਦਾ ਨਾਮ ਰਸ ਵੀ ਪੈਦਾ ਕਰਦੇ। ਬਾਅਦ ਵਿੱਚ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਬਚਨ ਉਚਾਰਨ ਕੀਤੇ ਨੇ, ਜਿਤਨੇ ਰਸ ਅਨਰਸ ਹਮ ਦੇਖੇ ਸਭ ਤਿਤਨੇ ਫੀਕ ਫਿਕਾਨੇ, ਦੁਨੀਆਂ ਦੇ ਸਾਰੇ ਰਸ ਫਿੱਕੇ ਲੱਗਣ ਲੱਗ ਪਏ। ਰਾਮ ਜਪਾਵਣ ਘੁੰਗਣੀਆਂ ਦਾ ਹੋਕਾ ਦੇ ਕੇ ਗੁਰੂ ਅਮਰਦਾਸ ਮਹਾਰਾਜ ਦੀ ਸਵੱਲੀ ਨਜ਼ਰ ਦੇ ਪਾਤਰ ਬਣ ਕੇ ਜਦੋਂ ਇਹ ਸਮਝ ਆ ਗਈ, ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੈ ਸਾਦ, ਚਾਖਤ ਹੋਏ ਰਹੈ ਬਿਸਮਾਦ। ਭਾਈ ਜੇਠਾ ਜੀ ਦੇ ਅੰਦਰ ਹਰੀ ਨਾਮ ਦਾ ਰਸ ਪ੍ਰਗਟ ਹੋਣ ਲੱਗ ਪਿਆ। ਇਹਨਾਂ ਦਿਨਾਂ ਵਿੱਚ ਹੀ ਜਦੋਂ ਬਾਸਰਕੇ ਨਗਰ ਦੇ ਸਾਰੇ ਵਾਸੀ ਇਹਨਾਂ ਦੇ ਸਤਿਕਾਰਯੋਗ ਨਾਨੀ ਜੀ ਦੇ ਕੋਲ ਬੈਠਣ ਵਾਸਤੇ ਆਉਂਦੇ, ਕਿਉਂਕਿ ਨਾਨਕਾ ਪਰਿਵਾਰ ਹੋਣ ਕਰਕੇ ਲੋਕ ਵੇਖਣਾ ਚਾਹੁੰਦੇ ਸਨ ਕਿ ਸਾਡੇ ਇਸ ਨਗਰ ਦੇ ਦੋਤੇ ਅਤੇ ਦੋਤੀ ਜੋ ਬਚਪਨ ਵਿੱਚ ਯਤੀਮ ਹੋ ਗਏ ਨੇ ਉਹਨਾਂ ਦੀ ਕੀ ਹਾਲਤ ਹੈ। ਸੋ ਇਸੇ ਰੂਟੀਨ ਦੇ ਵਿੱਚ ਬਾਬਾ ਅਮਰਦਾਸ ਵੀ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ। ਜਦੋਂ ਉਹਨਾਂ ਨੇ ਭਾਈ ਜੇਠਾ ਜੀ ਵੱਲ ਤੱਕਿਆ ਆਪਣੀ ਸਵੱਲੀ ਨਜ਼ਰ ਨਾਲ,
ਤੇ ਸੱਚਮੁੱਚ ਜਿਵੇਂ ਕਿਤੇ ਅੰਦਰ ਦੀ ਸਾਂਝ ਉਸ ਸਮੇਂ ਹੀ ਜੁੜ ਗਈ ਹੋਵੇ। ਇੱਧਰ ਬਾਬਾ ਅਮਰਦਾਸ ਜੀ ਜਦੋਂ 20 ਵਾਰ ਤੀਰਥਾਂ ਦਾ ਇਸ਼ਨਾਨ ਕਰ ਚੁੱਕੇ ਸਨ ਪਰ ਅੰਦਰ ਦਾ ਟਿਕਾ ਨਹੀਂ ਸੀ ਮਿਲ ਰਿਹਾ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਏ ਅੰਦਰ ਦਾ ਟਿਕਾ ਮਿਲਿਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, 68 ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਈ। ਅੱਜ ਵੀ ਸਾਡੀ ਸਿੱਖੀ ਸਮੱਸਿਆ ਇਹੀ ਹੈ ਕਿ ਅਸੀਂ ਸੇਵਾ ਕਰਨ ਲਈ ਤਿਆਰ ਹਾਂ, ਤੀਰਥਾਂ 'ਤੇ ਆਉਣ ਲਈ ਤਿਆਰ ਹਾਂ, ਪਰ ਗੁਰੂ ਦਾ ਬਚਨ ਮੰਨਣ ਵਾਸਤੇ ਤਿਆਰ ਨਹੀਂ। ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਪ੍ਰਾਪਤ ਹੋਈ, ਗੁਰੂ ਅਮਰਦਾਸ ਜੀ ਨੇ ਗੁਰੂ ਦਰ 'ਤੇ ਸੇਵਾ ਕੀਤੀ, ਇਹਨਾਂ ਦਿਨਾਂ ਦੇ ਵਿੱਚ ਹੀ ਗੁਰੂ ਅੰਗਦ ਦੇਵ ਮਹਾਰਾਜ ਨੇ ਹੁਕਮ ਕੀਤਾ, ਕਹਿਣ ਲੱਗੇ, ਪੁਰਖਾ, ਗੁਰੂ ਨਾਨਕ ਜੋਤ ਨੇ ਮਨੁੱਖ ਦਾ ਸਰਬਪੱਖੀ ਵਿਕਾਸ ਕਰਨਾ ਹੈ, ਇਸੇ ਲਈ ਧਰਮ ਦੇ ਨਾਲ ਨਾਲ ਸਮਾਜਿਕ ਭਲਾਈ ਵਾਸਤੇ ਵੀ ਗੁਰੂ ਜੀ ਨੇ ਪਰਉਪਕਾਰ ਕੀਤੇ ਨੇ। ਉਹਨਾਂ ਪਰਉਪਕਾਰਾਂ ਵਿੱਚੋਂ ਨਗਰ ਵਸਾਉਣੇ, ਬੌਲੀਆਂ ਸਰੋਵਰਾਂ ਦੀ ਸੇਵਾ, 6-6 ਹਰਟਾਂ ਵਾਲੇ ਖੂਹ, ਹਰੇ ਭਰੇ ਬਾਗ, ਕੋੜੀ ਘਰ, ਦਵਾਖਾਨੇ। ਗਰੀਬ ਨਵਾਜ਼ ਜੀ ਨੇ ਹੁਕਮ ਕੀਤਾ ਕਿ ਜਿਵੇਂ ਗੁਰੂ ਨਾਨਕ ਜੀ ਨੇ ਕਰਤਾਰਪੁਰ ਸਾਹਿਬ ਨਗਰ ਵਸਾਇਆ, ਅਸੀਂ ਉਹਨਾਂ ਦੇ ਹੁਕਮ ਮੁਤਾਬਕ ਖਡੂਰ ਸਾਹਿਬ ਨਗਰ ਨੂੰ ਭਾਗ ਲਾਏ, ਇਸੇ ਤਰ੍ਹਾਂ ਹੁਣ ਤੁਸੀਂ ਗੋਇੰਦਵਾਲ ਸਾਹਿਬ ਨਗਰ ਵਸਾਓ। ਗੁਰੂ ਜੀ ਦਾ ਹੁਕਮ ਮੰਨ ਕੇ ਬਾਬਾ ਅਮਰਦਾਸ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਆਏ। ਬਾਸਰ ਕੇ ਨਗਰ ਤੋਂ ਸੰਗਤਾਂ ਦਾ ਇੱਥੇ ਆਉਣਾ ਜਾਣਾ ਸ਼ੁਰੂ ਹੋ ਗਿਆ। ਸਤਿਗੁਰੂ ਜੀ ਪਰਿਵਾਰ ਸਮੇਤ ਉੱਥੇ ਪਹੁੰਚੇ। ਇਸੇ ਹੀ ਰੂਟੀਨ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਆਪਣੀ ਭੈਣ ਅਤੇ ਭਰਾ ਦੇ ਸਮੇਤ ਨਾਨਕੇ ਪਰਿਵਾਰ ਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸੇਵਾ ਕਰਨ ਵਾਸਤੇ ਪੁੱਜ ਗਏ। ਜਦੋਂ ਸੇਵਾ ਵੀ ਕਰਦੇ, ਸਿਮਰਨ ਵੀ ਕਰਦੇ, ਨਾਲ ਨਾਲ ਘੁੰਗਣੀਆਂ ਵੇਚਣ ਦੀ ਕਿਰਤ ਵੀ ਜਾਰੀ ਰੱਖੀ। ਇਹਨਾਂ ਦਿਨਾਂ ਦੇ ਵਿੱਚ ਹੀ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਪੂਰੀ ਪਰਖ ਤੋਂ ਬਾਅਦ ਜਦੋਂ ਝੱਖੜ ਵਾਓ ਨਾ ਡੋਲਈ ਪਰਬਤ ਮੇਰਾਣ, ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣ, ਤੀਸਰੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਨੂੰ 1552 ਦੇ ਵਿੱਚ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਦ ਅਲਾਹੀ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਗੁਰਗੱਦੀ 'ਤੇ ਬਿਰਾਜਮਾਨ ਹੋਏ, ਨਿਮਾਣਿਆਂ ਦੇ ਮਾਣ ਬਣ ਕੇ, ਨਿਤਾਣਿਆਂ ਦੇ ਤਾਣ ਬਣ ਕੇ, ਨਿਓਟਿਆਂ ਦੀ ਓਟ ਬਣ ਕੇ। ਸਤਿਗੁਰੂ ਜੀ ਜਦੋਂ ਸਿੱਖ ਜਗਤ ਦੀ ਅਗਵਾਈ ਬੜੇ ਵਿਵੇਕ ਪੂਰਵਕ ਢੰਗ ਨਾਲ ਕਰ ਰਹੇ ਸਨ, 1553 ਦੇ ਵਿੱਚ ਦਿਆਲੂ ਕਿਰਪਾਲੂ ਸਤਿਗੁਰੂ ਨੇ ਤਰੁੱਠ ਕੇ ਆਪਣੀ ਲਾਡਲੀ ਬੱਚੀ ਭਾਣੇ ਦੀ ਮੂਰਤ ਬੀਬੀ ਭਾਨੀ ਦਾ ਰਿਸ਼ਤਾ ਭਾਈ ਜੇਠੇ ਨਾਲ ਕਰ ਦਿੱਤਾ। ਇਹੀ ਕਾਰਨ ਕਿ ਜਦੋਂ ਅਸੀਂ ਬਾਬਾ ਸੱਤਾ ਅਤੇ ਬਾਬਾ ਬਲਵੰਡ ਜੀ ਦੀ ਵਾਰ ਪੜ੍ਹਦੇ ਹਾਂ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ। ਉਹਦਾ ਭਾਵ ਇਹ ਸੀ ਕਿ ਗੁਰੂ ਪਰਮੇਸ਼ਰ ਨੇ ਐਸੀ ਕਿਰਪਾ ਕੀਤੀ ਗੁਰੂ ਰਾਮਦਾਸ ਜੀ 'ਤੇ, ਜਿਨ੍ਹਾਂ ਨੇ ਆਪ ਸਿਰਜਿਆ ਉਹਨਾਂ ਨੇ ਹਰ ਪੱਖ ਤੋਂ ਸਵਾਰਿਆ ਵੀ। ਸੱਚਮੁੱਚ ਇੱਕ ਪੂਰੀ ਕਰਾਮਾਤ ਵਾਪਰੀ ਵੀ ਜਿਹੜਾ ਬਾਲਕ ਇਹ ਕਹਿ ਰਿਹਾ ਸੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਉਸ ਬਾਲਕ ਦੇ ਨਾਲ ਆਪਣੀ ਸੁਪੁੱਤਰੀ ਦਾ ਰਿਸ਼ਤਾ ਕਰ ਦਿੱਤਾ। ਅੱਜ ਅਸੀਂ ਵੀ ਧੀਆਂ ਵਾਲੇ, ਭੈਣਾਂ ਵਾਲੇ ਹਾਂ। ਜਦੋਂ ਬੱਚੀਆਂ ਦਾ ਰਿਸ਼ਤਾ ਕਰਨਾ ਹੁੰਦਾ ਹੈ ਤੇ ਅਸੀਂ ਦੁਨਿਆਵੀ ਬਿਰਤੀ ਦੇ ਧਾਰਨੀ ਲੋਕ ਇਹ ਵੇਖਦੇ ਹਾਂ ਕਿ ਜ਼ਮੀਨ ਕਿੰਨੀ ਕੁ ਹੈ, ਧਨ ਸੰਪਤੀ ਕਿੰਨੀ ਕੁ ਹੈ, ਖਾਨਦਾਨ ਕਿਹੋ ਜਿਹਾ, ਇਹਦੇ ਸ਼ਰੀਕੇ ਬਰਾਦਰੀ ਵਾਲੇ ਕਿੰਨੇ ਕੁ ਇਹਦੇ ਹਮਦਰਦੀ ਨੇ। ਪਰ ਗੁਰੂ ਅਮਰਦਾਸ ਜੀ ਨੇ ਕੁਝ ਨਹੀਂ ਵੇਖਿਆ। ਇੱਕੋ ਲਗਨ ਵੇਖੀ ਕਿ ਬਾਲਕ ਭਾਵੇਂ ਅਨਾਥ ਹੋ ਗਿਆ ਛੋਟੇ ਭੈਣ ਭਰਾਵ ਨੇ, ਪਰ ਫਿਰ ਵੀ ਖਿੜੇ ਮੱਥੇ ਇਸ ਦੁੱਖ ਨੂੰ ਪ੍ਰਵਾਨ ਕਰਕੇ ਸਦਾ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਇਹ ਚੜ੍ਹਦੀ ਕਲਾ ਵਾਲਾ ਜਾਂ ਜਿਹੜੇ ਬਚਨ ਭੱਟਾਂ ਨੇ ਕਹੇ ਨੇ ਹਰ ਨਾਮ ਰਸਕ, ਗੁਰੂ ਰਾਮਦਾਸ ਜੀ ਹਰੀ ਨਾਮ ਦੇ ਰਸੀਏ ਸਨ, ਗੋਬਿੰਦ ਗੁਣ ਗਾਹਕ ਪਰਮੇਸ਼ਰ ਦੇ ਗੁਣ ਗਾਉਣ ਵਾਲੇ ਸਨ, ਚਾਹਕ ਤੱਤ ਅਤੇ ਇਸ ਸੰਸਾਰ ਵਿੱਚੋਂ ਤੱਤ ਰੂਪੀ ਅਸਲਾ ਰੂਪੀ ਮੂਲ ਰੂਪੀ ਜੋ ਪਰਮਾਤਮਾ ਹੈ ਉਹਨੂੰ ਚਾਹੁਣ ਵਾਲੇ ਨੇ। ਦੁਨਿਆਵੀ ਲੋਕ ਤਾਂ ਤੱਤ ਦੀ ਮਾਨੋ ਆਪਣੀ ਜ਼ਿੰਦਗੀ ਦੇ ਵਿੱਚੋਂ ਨਿਰਵਿਰਤੀ ਕਰਕੇ ਤੱਤ ਦਾ ਤਿਆਗ ਕਰਕੇ ਫੋਕਟ ਦੇ ਮਗਰ ਜੁੜਦੇ ਨੇ, ਪਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਹਰ ਨਾਮ ਰਸਕ, ਗੋਬਿੰਦ ਗੁਣ ਗਾਹਕ, ਚਾਹਕ ਤੱਤ, ਉਹ ਤੱਤ ਨੂੰ ਚਾਹੁਣ ਵਾਲੇ ਨੇ ਕਿ ਤੱਤ ਹੈ ਪਰਮੇਸ਼ਰ, ਮੂਲ ਹੈ ਪਰਮੇਸ਼ਰ, ਸਮਤ ਸਰੇ ਤੇ ਸਮ ਦ੍ਰਿਸ਼ਟੀ ਦੇ ਸਰੋਵਰ ਨੇ। ਵੇਖੋ ਇੱਕ ਅੰਮ੍ਰਿਤ ਸਰੋਵਰ ਜਿਹਦੀ ਬਖਸ਼ਿਸ਼ ਗੁਰੂ ਰਾਮਦਾਸ ਜੀ ਨੇ ਕੀਤੀ, ਇੱਕੋ ਖੁਦ ਸਮ ਦ੍ਰਿਸ਼ਟੀ ਦੇ ਸਰੋਵਰ ਨੇ। ਸਮਤ ਸਰੇ, ਸਰੇ ਦਾ ਅਰਥ ਹੈ ਸਾਰ ਸਰੋਵਰ, ਤੇ ਸਮਤ ਦਾ ਅਰਥ ਹੁੰਦਾ ਸਮ ਦ੍ਰਿਸ਼ਟੀ ਦੇ ਮਾਲਕ। ਦੋ ਤਰ੍ਹਾਂ ਦਾ ਪਾਠ ਆਉਂਦਾ, ਇੱਕ ਸੁਮਤ, ਸੱਸੇ ਨੂੰ ਔਂਕੜ, ਮੰਮਾ ਤੇ ਤੱਤੇ ਨੂੰ ਸਿਹਾਰੀ, ਉਹ ਸੁਮਤ ਦਾ ਅਰਥ ਹੁੰਦਾ ਸੋਹਣੀ ਮਤ ਵਾਲੇ। ਪਰ ਜਦੋਂ ਸੱਸਾ, ਮੰਮਾ, ਤੱਤਾ, ਇਹ ਸਮਤ, ਸਮਤ ਦਾ ਅਰਥ ਹੁੰਦਾ ਸਮ ਦ੍ਰਿਸ਼ਟੀ ਵਾਲੇ। ਭੱਟ ਸਾਹਿਬਾਨ ਨੇ ਬਚਨ ਕਹੇ ਹਰ ਨਾਮ ਰਸਕ, ਗੋਬਿੰਦ ਗੁਣ ਗਾਹਕ, ਚਾਹਕ ਤੱਤ, ਸਮਤ ਸਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਰ ਭਰੇ। ਠਾਕੁਰ ਹਰਦਾਸ ਜੀ ਦੇ ਪੁੱਤਰ, ਮਾਤਾ ਦਇਆ ਕੌਰ ਜੀ ਦੇ ਪੁੱਤਰ ਗੁਰੂ ਰਾਮਦਾਸ ਮਹਾਰਾਜ ਖਾਲੀ ਹਿਰਦੇ ਰੂਪੀ ਸਰੋਵਰਾਂ ਨੂੰ ਅੰਮ੍ਰਿਤ ਜਲ ਦੇ ਨਾਲ ਸਰਸ਼ਾਰ ਕਰਨ ਵਾਲੇ ਨੇ। ਹਰ ਅੰਮ੍ਰਿਤ ਭਿੰਨੇ ਲੋਇਣਾ, ਹਰ ਵੇਲੇ ਗੁਰੂ ਰਾਮਦਾਸ ਜੀ ਦੇ ਨੇਤਰ ਅੰਮ੍ਰਿਤ ਦੇ ਨਾਲ ਸੱਜਲ ਰਹਿੰਦੇ ਸਨ। ਹਰ ਵੇਲੇ ਉਹਨਾਂ ਦੇ ਜੀਵਨ ਵਿੱਚੋਂ ਅੰਮ੍ਰਿਤ ਦੇ ਫੁਹਾਰੇ ਫੁੱਟਦੇ ਸਨ। ਤਾਂ ਹੀ ਭੱਟ ਸਾਹਿਬਾਨ ਨੇ ਗੁਰੂ ਰਾਮਦਾਸ ਜੀ ਨੂੰ ਚੱਲਦਾ ਫਿਰਦਾ ਵੀ ਸਰੋਵਰ ਕਿਹਾ, ਛੁੱਟਤ ਪਰਵਾਹ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰੈ ਮਨ ਮੱਜਨ, ਪੁੱਬ ਜਿਨੋ ਸੇਵਾ ਕਰੀਆ, ਤਿੰਨ ਭਉ ਨਿਵਾਰ ਅਨਪੈ ਪਦ ਦੀਨਾ, ਸ਼ਬਦ ਮਾਤਰ ਤੇ ਉਧਾਰ ਧਰੇ, ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਰ ਭਰੇ। ਬੀਬੀ ਭਾਨੀ ਜੀ ਦੇ ਨਾਲ ਜਦੋਂ ਭਾਈ ਜੇਠਾ ਜੀ ਦਾ ਆਨੰਦ ਕਾਰਜ ਹੋਇਆ, ਭਾਵੇਂ ਕਿ ਰਿਸ਼ਤੇ ਵਿੱਚੋਂ ਸਹੁਰੇ ਅਤੇ ਦਮਾਦ ਦਾ ਰਿਸ਼ਤਾ ਹੈ, ਜੇ ਮਨੁੱਖ ਨੂੰ ਕਿਤੇ ਵੀ ਕੋਈ ਨਾ ਪੁੱਛਦਾ ਹੋਵੇ ਤੇ ਉਹ ਸਹੁਰੇ ਘਰ ਆ ਕੇ ਤੇ ਜ਼ਰੂਰ ਰੋਬ ਮਾਰਦਾ ਨਾ, ਪਰ ਗੁਰੂ ਰਾਮਦਾਸ ਜੀ ਨੇ ਸਹੁਰੇ ਘਰ ਸਹੁਰੇ ਪਰਿਵਾਰ ਵਿੱਚ ਰਹਿ ਕੇ ਵੀ ਬੜੀ ਨਿਮਰਤਾ ਦੇ ਨਾਲ ਸੇਵਾ ਕੀਤੀ ਹੈ। ਆ ਵੇਖੋ ਅੱਜ ਜਦੋਂ ਲੜਕੇ ਵਾਲੇ ਬਰਾਤ ਲੈ ਕੇ ਜਾਂਦੇ ਨੇ ਨਾ ਆਪਣੇ ਪੁੱਤਰ ਨੂੰ ਵਿਆਹੁਣ, ਤੇ ਕਈ ਵਾਰ ਉਹ ਜ਼ਿੰਮੇਵਾਰੀ ਇਹ ਲਾ ਦਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰੇ ਸਾਹਿਬ ਤੋਂ ਘਰ ਲਿਆਉਣਾ ਤੇ ਘਰੋਂ ਗੁਰਦੁਆਰਾ ਸਾਹਿਬ ਪਹੁੰਚਾ ਕੇ ਆਉਣਾ, ਇਹ ਜ਼ਿੰਮੇਵਾਰੀ ਲੜਕੀ ਵਾਲਿਆਂ ਦੀ ਆ, ਅਸੀਂ ਤੇ ਲੜਕੇ ਵਾਲੇ ਹਾਂ, ਬਰਾਤੀ ਹਾਂ। ਜਦੋਂ ਬਰਾਤ ਜਾਂਦੀ ਹੈ ਤੇ ਬਰਾਤੀਆਂ ਨੂੰ ਪਰਮੇਸ਼ਰ ਤੇ ਗੁਰੂ ਭੁੱਲਿਆ ਹੁੰਦਾ, ਪਰ ਸਹੁਰੇ ਘਰ ਵਿੱਚ ਵੀ ਵੇਖੋ ਗੁਰੂ ਨਾਲ ਕਿੰਨਾ ਪਿਆਰ। ਜਦੋਂ ਬੌਲੀ ਸਾਹਿਬ ਦੀ ਸੇਵਾ ਚੱਲਦੀ, ਸਿਰ ਤੇ ਟੋਕਰੀ ਚੁੱਕ ਕੇ ਸਤਿਗੁਰੂ ਗੁਰੂ ਰਾਮਦਾਸ ਜੀ ਸੇਵਾ ਕਰਦੇ, ਇਹਨਾਂ ਦਿਨਾਂ ਦੇ ਵਿੱਚ ਲਾਹੌਰ ਤੋਂ ਇਹਨਾਂ ਦੇ ਚਾਚੇ ਤਾਏ ਜਦੋਂ ਤੀਰਥ ਯਾਤਰਾ ਕਰਨ ਵਾਸਤੇ ਕਿਤੇ ਜਾ ਰਹੇ ਸਨ, ਸੋਚਿਆ ਕਿ ਗੋਇੰਦਵਾਲ ਸਾਹਿਬ ਪੱਤਣ ਤੋਂ ਦਰਿਆ ਪਾਰ ਕਰਨਾ ਤੇ ਅੱਜ ਦੀ ਰਾਤ ਅਸੀਂ ਗੋਇੰਦਵਾਲ ਸਾਹਿਬ ਰੁਕਾਂਗੇ, ਸਾਡੀ ਬਰਾਦਰੀ ਵਿੱਚੋਂ ਸਾਡਾ ਭਤੀਜਾ ਇੱਥੇ ਵਿਆਹਿਆ ਹੋਇਆ ਤੇ ਲੋਕ ਕਹਿੰਦੇ ਨੇ ਵੀ ਜਵਾਈ ਤਾਂ ਸਦਾ ਹੀ ਆਉਂਦੇ ਨੇ ਪਰ ਭਾਈ ਕਦੇ ਕਦੇ ਆਉਂਦੇ ਨੇ, ਵੀ ਸਾਡਾ ਬੜਾ ਸਤਿਕਾਰ, ਸਾਡੀ ਬੜੀ ਸੇਵਾ ਹੋਵੇਗੀ। ਪਰ ਜਦੋਂ ਉਹਨਾਂ ਨੇ ਵੇਖਿਆ ਕਿ ਭਾਈ ਜੇਠਾ ਜੀ ਦੇ ਸਿਰ ਤੇ ਮਿੱਟੀ ਨਾਲ ਭਰੀ ਹੋਈ ਟੋਕਰੀ ਹੈ, ਕੱਪੜੇ, ਸੇਵਾ ਕਰਦਿਆਂ ਜਦੋਂ ਵੇਖਿਆ ਕਿ ਉੱਪਰ ਧੂੜ ਅਲੂਦ ਹੋਏ ਨੇ, ਬਹੁਤੇ ਤਾਂ ਉੱਥੋਂ ਹੀ ਪਛਾਣ ਮੁੜ ਗਏ ਵੀ ਜੇ ਇਸ ਬਾਲਕ ਦੀ ਇਹ ਹਾਲਤ ਹੈ ਤੇ ਫਿਰ ਸਾਡੇ ਨਾਲ ਕੀ ਵਾਪਰੇਗੀ। ਕੁਝ ਕੁ ਨੇ ਹੌਸਲਾ ਕੀਤਾ, ਆ ਕੇ ਬੁਰਾ ਭਲਾ ਕਿਹਾ ਭਾਈ ਜੇਠੇ ਨੂੰ। ਇੱਥੇ ਤੱਕ ਕਿ ਗੁਰੂ ਅਮਰਦਾਸ ਮਹਾਰਾਜ ਨਾਲ ਵੀ ਉਹਨਾਂ ਨੇ ਝਗੜਾ ਕੀਤਾ, ਕਹਿਣ ਲੱਗੇ ਜੇ ਬਾਲਕ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਤੇ ਤੁਸੀਂ ਹੀ ਸੋਚ ਲੈਂਦੇ ਕਿ ਕਦੇ ਸਹੁਰੇ ਘਰ ਕੋਈ ਟੋਕਰੀ ਢੋਂਦਾ। ਜਦੋਂ ਚਾਚੇ ਤਾਏ ਝਗੜ ਰਹੇ ਸਨ ਤੇ ਭਾਈ ਜੇਠੇ ਨੇ ਆ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਸੀਸ ਰੱਖ ਦਿੱਤਾ, ਪਾਤਸ਼ਾਹ ਇਹਨਾਂ ਨੂੰ ਬਖਸ਼ ਲਿਓ, ਇਹ ਦੁਨਿਆਵੀ ਬਿਰਤੀ ਦੇ ਮਾਲਕ ਨੇ, ਇਹਨਾਂ ਨੂੰ ਦੁਨਿਆਵੀ ਰਿਸ਼ਤਿਆਂ ਤੋਂ ਉੱਪਰ ਕੁਝ ਨਹੀਂ ਜੇ ਸੁੱਝਦਾ, ਪਰ ਮੇਰਾ ਤੇ ਤੁਹਾਡੇ ਨਾਲ ਬੜਾ ਪਿਆਰ ਵਾਲਾ ਰਿਸ਼ਤਾ ਹੈ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ, ਤੁਸੀਂ ਤੇ ਮੇਰਾ ਸਭ ਕੁਝ ਹੋ। ਇਸ ਕਰਕੇ ਇਹਨਾਂ ਨੂੰ ਪ੍ਰਤੀਤ ਨਹੀਂ ਹੈ, ਇਹਨਾਂ ਨੂੰ ਵਿਸ਼ਵਾਸ ਨਹੀਂ ਹੈ। ਲਾਹੌਰੀਆਂ ਨੇ ਖਿੱਚ ਕੇ ਕਹਿ ਦਿੱਤਾ, ਕਹਿਣ ਲੱਗੇ ਚੰਗਾ ਹੁੰਦਾ ਇਹ ਬਾਲਕ ਸਾਡੇ ਘਰ ਜਨਮ ਨਾ ਲੈਂਦਾ, ਇਹਨੇ ਜਨਮ ਲੈ ਕੇ ਸਾਡੀ ਕੁੱਲ ਦੀ ਲਾਜ ਗਵਾ ਦਿੱਤੀ ਹੈ। ਫਿਰ ਗੁਰੂ ਅਮਰਦਾਸ ਮਹਾਰਾਜ ਨਾ ਰਹਿ ਸਕੇ, ਕਹਿਣ ਲੱਗੇ ਲਾਹੌਰੀਓ ਸੱਚ ਸੁਣਨਾ ਚਾਹੁੰਦੇ ਹੋ? ਜੇ ਕੋਈ ਧਰਮ ਵਾਲੇ ਪਾਸੇ ਤੁਰਦਾ ਤੇ ਤੁਸੀਂ ਕਹਿੰਦੇ ਹੋ ਇਹਨੇ ਲਾਜ ਲਾ ਦਿੱਤੀ ਹੈ, ਇਹਨੇ ਲਾਜ ਗਵਾ ਦਿੱਤੀ ਹੈ। ਨਹੀਂ, ਜਿਹੜਾ ਬੰਦਾ ਮਨਮੁੱਖ ਬਿਰਤੀ ਦਾ ਧਾਰਨੀ ਹੈ, ਜਿਹਨੂੰ ਗੁਰੂ ਤੇ ਵਿਸ਼ਵਾਸ ਨਹੀਂ, ਉਹਦੇ ਬਾਰੇ ਕਹਿਣਾ ਚਾਹੀਦਾ ਵੀ ਚੰਗਾ ਹੁੰਦਾ ਇਹ ਜੰਮਦਾ ਨਾ, ਇਹ ਤੇ ਕੇਵਲ ਧਰਤੀ ਤੇ ਭਾਰ ਹੈ। ਪਰ ਜਿਹੜੇ ਧਰਮੀ ਨੇ, ਜਿਹੜੇ ਬੰਦਗੀ ਵਾਲੇ ਨੇ, ਗੁਰੂ ਦੀ ਸੇਵਾ ਕਰਨ ਵਾਲੇ ਨੇ, ਉਹ ਤਾਂ ਆਪਣਾ ਹੀ ਨਹੀਂ ਬਲਕਿ ਮਨੁੱਖਤਾ ਦਾ ਉਧਾਰ ਕਰਾਉਂਦੇ ਨੇ। ਤੁਹਾਡੀ ਕੁੱਲ ਦੇ ਵਿੱਚ ਇਹ ਬਾਲਕ ਪ੍ਰਗਟ ਹੋਇਆ, ਤੁਹਾਡੀਆਂ ਕੁੱਲਾਂ ਤਾਂ ਨਰਕ ਨੂੰ ਜਾਣੀਆਂ ਸਨ, ਪਰ ਇਸ ਬਾਲਕ ਨੇ ਤੁਹਾਡੀ ਕੁੱਲ ਵਿੱਚ ਪ੍ਰਗਟ ਹੋ ਕੇ ਤੁਹਾਡੀਆਂ ਕੁੱਲਾਂ ਨੂੰ ਬਚਾ ਲਿਆ। ਲਾਹੌਰੀਏ ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਉਹ ਕਿਵੇਂ? ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਉਸ ਵੇਲੇ ਨੂੰ ਚੇਤਾ ਕਰੋ ਜਦੋਂ ਗੁਰੂ ਨਾਨਕ ਸਾਹਿਬ ਲਾਹੌਰ ਦੀ ਧਰਤੀ ਤੇ ਗਏ ਸਨ। ਅੰਮ੍ਰਿਤ ਵੇਲੇ ਜਦੋਂ ਸਵਾ ਪੈਰ ਕਹਿਰ ਜ਼ੁਲਮ ਹੋ ਰਿਹਾ ਸੀ ਤੇ ਮੇਰੇ ਗੁਰੂ ਨਾਨਕ ਜੀ ਨੇ ਇਹ ਸਾਰਾ ਕੁਝ ਵੇਖ ਕੇ ਕਹਿ ਦਿੱਤਾ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਪਰ ਹੁਣ ਤਾਂ ਜ਼ਹਿਰ ਨੂੰ ਅੰਮ੍ਰਿਤ ਬਣਾਉਣ ਵਾਸਤੇ, ਕਿਉਂਕਿ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਹੁਣ ਤੇ ਐਸਾ ਬਾਲਕ ਭਾਈ ਜੇਠਾ ਤੁਹਾਡੇ ਘਰ ਪ੍ਰਗਟ ਹੋ ਗਿਆ, ਇਹਨੇ ਜਿੱਥੇ ਵੀ ਜਾਣਾ ਉਸ ਧਰਤੀ ਦਾ ਨਾਮ ਅੰਮ੍ਰਿਤਸਰ, ਉਸ ਸਰੋਵਰ ਦਾ ਨਾਮ ਅੰਮ੍ਰਿਤ ਸਰੋਵਰ। ਇਹ ਤਾਂ ਜ਼ਹਿਰ ਨੂੰ ਅੰਮ੍ਰਿਤ ਵਿੱਚ ਤਬਦੀਲ ਕਰਨ ਵਾਲਾ ਹੈ। ਜੇ ਕਿਤੇ ਇਹ ਬਾਲਕ ਤੁਹਾਡੀ ਕੁੱਲ ਵਿੱਚ ਪ੍ਰਗਟ ਨਾ ਹੁੰਦਾ, ਤੁਸੀਂ ਕਹਿ ਰਹੇ ਹੋ ਨਾ ਇਹ ਵੀ ਜਨਮਿਓ ਬੰਸ਼ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਨਹੀਂ ਇਹ ਗੱਲ ਕਵੋ ਜੇ ਇਹ ਬੰਸ਼ ਜਨਮ ਨੈ ਧਾਰੇ, ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਤੁਹਾਡੀਆਂ ਤਾਂ ਕਈ ਕੁੱਲਾਂ ਨਰਕਾਂ ਵਿੱਚ ਜਾਣੀਆਂ ਸਨ, ਜੇ ਕਿਤੇ ਬਾਲਕ ਸੇਵਾ ਕਰਨ ਵਾਲਾ ਸਿਮਰਨ ਕਰਨ ਵਾਲਾ ਤੁਹਾਡੇ ਘਰ ਪੈਦਾ ਨਾ ਹੁੰਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਅਸਲ ਵਿੱਚ ਕੁੱਲ ਨੂੰ ਲਾਜ ਉਹ ਲਾਉਂਦੇ ਨੇ, ਰੇ ਜੀ ਨਲਾਜ ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ, ਜਾਕੋ ਠਾਕਰ ਉੱਚੋ ਹੋਈ, ਸੋ ਜਨ ਪਰ ਕਰ ਜਾਤ ਨ ਸੋਈ। ਜਿਹੜੇ ਬੰਦਗੀ ਤੋਂ ਵਾਂਝੇ ਨੇ, ਧਰਮ ਤੋਂ ਹੀਣੇ ਨੇ, ਅਸਲ ਵਿੱਚ ਉਹਨਾਂ ਬਾਰੇ ਕਹਿਣਾ ਚਾਹੀਦਾ ਵੀ ਇਹਨਾਂ ਨੇ ਜਨਮ ਲੈ ਕੇ ਲਾਜ ਗਵਾ ਦਿੱਤੀ ਹੈ। ਪ੍ਰਭੂ ਪਿਆਰੇ ਤਾਂ ਸਗੋਂ ਲਾਜ ਰੱਖਦੇ ਨੇ, ਉਹ ਤਾਂ ਲਾਜ ਬਚਾਉਂਦੇ ਨੇ, ਤਾਂ ਹੀ ਭੱਟ ਸਾਹਿਬਾਨ ਨੇ ਬਚਨ ਕਹੇ ਨੇ ਗੁਰੂ ਰਾਮਦਾਸ ਜੀ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖਸ਼ ਫਾਰੇ ਕਰ ਆਜ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ, ਸੁਦਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਗੁਰੂ ਰਾਮਦਾਸ ਜੀ ਤਾਂ ਸਗੋਂ ਲਾਜ ਰੱਖਣ ਵਾਲੇ ਨੇ। ਜਦੋਂ ਸਤਿਗੁਰੂ ਸਾਹਿਬ ਜੀ ਨੇ ਪੂਰੀ ਪਰਖ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅੰਦਰ ਗੁਰੂ ਜੋਤ ਨੂੰ ਟਿਕਾਇਆ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ, ਤੇ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਮੱਥਾ ਟੇਕਿਆ, ਪਰਿਕਰਮਾ ਕੀਤੀਆਂ ਤੇ ਗੁਰੂ ਰਾਮਦਾਸ ਮਹਾਰਾਜ ਨੂੰ ਕੁਝ ਕਹਿਣ ਵਾਸਤੇ ਕਿਹਾ, ਪਰ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਵੀ ਇੰਨੀ ਨਿਮਰਤਾ ਵਾਲੇ। ਤੁਲਸੀਦਾਸ ਨੇ ਚੈਲੰਜ ਕੀਤਾ ਸਾਰੇ ਸੰਸਾਰ ਨੂੰ, ਐਸੋ ਕੋ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਤੁਲਸੀਦਾਸ ਕਹਿੰਦੇ ਨੇ ਕਿ ਕੋਈ ਮਾਈ ਦਾ ਲਾਲ ਹੈ ਜਿਹੜਾ ਅਹੁਦਾ ਪ੍ਰਾਪਤ ਕਰਕੇ ਪ੍ਰਭਤਾ ਮਾਣ ਵਡਿਆਈ ਹਾਸਲ ਕਰਕੇ ਤੇ ਮੁੜ ਕੇ ਹੰਕਾਰੀ ਨਾ ਹੋਵੇ। ਤੁਲਸੀਦਾਸ ਨੇ ਚੈਲੰਜ ਕੀਤਾ ਵੀ ਕੋਈ ਹੈ ਇਹੋ ਜਿਹਾ, ਐਸੋ ਕੋ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਕਾਸ਼ ਕਿਤੇ ਤੁਲਸੀਦਾਸ ਜਿਉਂਦਾ ਹੁੰਦਾ ਤੇ ਗੁਰੂ ਰਾਮਦਾਸ ਜੀ ਦੇ ਸਮੇਂ ਉਹਨੂੰ ਪਤਾ ਲੱਗਦਾ ਕਿ ਗੁਰੂ ਰਾਮਦਾਸ ਜੀ ਜਿਵੇਂ ਪਹਿਲਾਂ ਨਿਮਰਤਾ ਦੇ ਵਿੱਚ ਸਨ, ਅੱਜ ਜਦੋਂ ਦੀਨ ਦੁਨੀ ਦੇ ਥੰਮ ਬਣੇ, ਜਦੋਂ ਬਰਕਤਾਂ ਤੇ ਬਖਸ਼ਿਸ਼ਾਂ ਦੇ ਮਾਲਕ ਬਣੇ, ਅੱਜ ਵੀ ਗੁਰਗੱਦੀ ਤੇ ਬਿਰਾਜਮਾਨ ਹੋ ਕੇ ਉਵੇਂ ਹੀ ਨਿਮਰਤਾ ਹੈ। ਗੁਰੂ ਅਮਰਦਾਸ ਕਹਿਣ ਲੱਗੇ, ਪੁਰਖਾ ਕੁਝ ਕਹੋ, ਤੇ ਗੁਰੂ ਰਾਮਦਾਸ ਕਹਿਣ ਲੱਗੇ, ਕੀ ਕਵਾਂ ਤੁਹਾਨੂੰ ਪਤਾ ਨਹੀਂ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਣੋ, ਆਪੇ ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਤਾਪੇ। ਪਾਤਸ਼ਾਹ ਲਾਹੌਰ ਦੀ ਧਰਤੀ ਤੇ ਜਿਸ ਦਿਨ ਘਰੋਂ ਤੁਰਨ ਲੱਗਾ ਸਾਂ, ਪੱਕੇ ਤੌਰ ਤੇ ਘਰ ਨੂੰ ਤਾਲਾ ਲੱਗ ਗਿਆ ਸੀ। ਲੋਕਾਂ ਦੇ ਘਰ ਨੂੰ ਸਵੇਰੇ ਤਾਲਾ ਲੱਗਦਾ, ਸ਼ਾਮ ਨੂੰ ਖੁੱਲ ਜਾਂਦਾ। ਜੇ ਅੱਜ ਕਿਸੇ ਦੇ ਘਰ ਨੂੰ ਤਾਲਾ ਲੱਗੇ ਤੇ ਕੱਲ ਨੂੰ ਖੁੱਲ ਜਾਂਦਾ, ਪਰ ਮੇਰੇ ਘਰ ਨੂੰ ਜਿਸ ਦਿਨ ਦਾ ਤਾਲਾ ਲੱਗਾ, ਪਰਤ ਕੇ ਮੈਂ ਲਾਹੌਰ ਦੀ ਧਰਤੀ ਤੇ ਨਹੀਂ ਗਿਆ, ਪਰ ਤੁਸਾਂ ਨੇ ਏਡੀ ਕਿਰਪਾ ਕਰ ਦਿੱਤੀ, ਏਡਾ ਵੱਡਾ ਘਰ ਬਖਸ਼ ਦਿੱਤਾ ਕਿ ਜਦੋਂ ਕੁੱਲ ਦੁਨੀਆਂ ਦੇ ਘਰਾਂ ਨੂੰ ਤਾਲੇ ਲੱਗ ਜਾਂਦੇ ਨੇ, ਮੇਰੇ ਗੁਰੂ ਰਾਮਦਾਸ ਦਾ ਘਰ ਉਦੋਂ ਵੀ ਖੁੱਲ੍ਹਾ ਰਹਿੰਦਾ। ਇਸੇ ਕਰਕੇ ਭੱਟ ਸਾਹਿਬਾਨ ਨੇ ਬਚਨ ਕਹੇ ਨੇ, ਸੋਈ ਰਾਮਦਾਸ ਗੁਰਬਲ ਭਾਣ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲੱਗ ਪ੍ਰਭ ਪਾਈ ਹੈ, ਸੋ ਸਤਿਗੁਰ ਸਿਮਰੋ ਨਰੋ। ਪਾਤਸ਼ਾਹ ਦੋ ਵਕਤ ਘਰ ਦੀ ਰਸੋਈ ਵੀ ਨਹੀਂ ਸੀ ਚੱਲਦੀ, ਜੇ ਸਵੇਰੇ ਪ੍ਰਬੰਧ ਹੁੰਦਾ ਸੀ ਤੇ ਸ਼ਾਮ ਨੂੰ ਫਿਕਰ ਪੈ ਜਾਂਦਾ, ਪਰ ਏਡੀ ਵੱਡੀ ਕਿਰਪਾ ਕੀਤੀ ਗੁਰੂ ਅਮਰਦਾਸ ਜੀ ਨੇ ਕਿ ਜਦੋਂ ਕੁੱਲ ਦੁਨੀਆਂ ਦੀਆਂ ਰਸੋਈਆਂ ਚੁੱਲ੍ਹੇ ਬੰਦ ਹੋ ਜਾਂਦੇ ਨੇ, ਗੁਰੂ ਰਾਮਦਾਸ ਜੀ ਦੇ ਘਰ ਦੀ ਰਸੋਈ, ਗੁਰੂ ਰਾਮਦਾਸ ਦੇ ਘਰ ਦਾ ਲੰਗਰ ਉਦੋਂ ਵੀ ਚੱਲਦਾ ਰਹਿੰਦਾ। ਵਰਤਣ ਵਾਸਤੇ ਲੋਕ ਕਹਿੰਦੇ ਸਨ ਧਨ ਨਹੀਂ ਹੈ, ਪਰ ਇੰਨੀ ਕਿਰਪਾ ਕਰ ਦਿੱਤੀ ਕਿ ਅੰਮ੍ਰਿਤ ਵੇਲੇ ਵੱਡੇ ਵੱਡੇ ਧਨਾੜ, ਦੁਕਾਨਦਾਰ, ਵਪਾਰੀ ਲੋਕ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਆ ਕੇ ਪੱਲਾ ਪਾ ਕੇ ਆਖਦੇ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਜਿੱਥੇ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸ਼ਹਿਰ ਦੇ ਫਾਊਂਡਰ ਨੇ, ਉੱਥੇ 52 ਕਿਰਤਾਂ ਦੇ ਨਾਲ ਵੱਖ ਵੱਖ ਕਿਰਤੀ ਲੋਕਾਂ ਨੂੰ 52 ਟਰੇਡ ਭਾਵ 52 ਕਿੱਤਿਆਂ ਦੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਗੁਰੂ ਬਾਜ਼ਾਰ ਅਤੇ ਹੋਰ ਥਾਵਾਂ ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ। ਅੰਮ੍ਰਿਤ ਸਰੋਵਰ ਦੀ ਬਖਸ਼ਿਸ਼ ਕੀਤੀ, ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਕੀਤੀ। ਛੋਟੀ ਅਵਸਥਾ ਵਿੱਚ ਲੋਕ ਸੋਚ ਰਹੇ ਸਨ ਕਿ ਬਾਲਕ ਅਨਾਥ ਹੋ ਗਿਆ, ਯਤੀਮ ਹੋ ਗਿਆ, ਕਿਸੇ ਨੇ ਆਪਣੀ ਬੱਚੀ ਦਾ ਰਿਸ਼ਤਾ ਇਹਨਾਂ ਨਾਲ ਨਹੀਂ ਜੋੜਨਾ, ਪਰ ਕੀ ਪਤਾ ਸੀ ਕਿ ਗੁਰੂ ਰਾਮਦਾਸ ਦੇ ਹਿਰਦੇ ਵਿੱਚੋਂ ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਮ, ਇਹ ਲਾਵਾਂ ਦਾ ਪਾਠ ਉਚਾਰਨ ਹੋਣਾ। ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਤਾਂ ਆਪਣੇ ਬੱਚੇ ਬੱਚਿਆਂ ਦੇ ਆਨੰਦ ਕਾਰਜ ਇਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਪੜ੍ਹ ਕੇ ਕਰਵਾਇਆ ਕਰਨਗੇ। ਏਡੀ ਵੱਡੀ ਬਖਸ਼ਿਸ਼ ਕੀਤੀ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਜੀ ਤੇ। ਕਹਿਣ ਲੱਗੇ, ਪੁਰਖਾ ਕੁਝ ਕਹੋ, ਤੇ ਸਾਹਿਬ ਕਹਿਣ ਲੱਗੇ, ਕੀ ਕਵਾਂ ਜੀ, ਸਭ ਕੁਝ ਤੁਸੀਂ ਜਾਣਦੇ ਹੋ। ਕਹਿਣ ਲੱਗੇ, ਚਲੋ ਫਿਰ ਵੀ ਕੁਝ ਨਾ ਕੁਝ ਤੇ ਕਹੋ, ਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੈ ਤਬ ਬਿਸਮ ਹੋਏ ਜਾਏ। ਤੇਰੇ ਗੁਣ ਕੀ ਕਵਾਂ, ਮੇਰੀ ਰਸਨਾ ਤੋਂ ਜਦੋਂ ਗੁਰੂ ਸ਼ਬਦ ਨਿਕਲਦਾ ਤੇ ਮੇਰਾ ਗਲਾ ਵੈਰਾਗ ਨਾਲ ਭਰ ਜਾਂਦਾ, मेरे अंदर एक चरनाहट छिड़ जाती है, मेरे अंदर एक विस्माद पैदा होती है कि मेरे तो फिर बोलिया नहीं जाता। बिस्मन बिस्म भय बिस्माद जिन बूझया तिन आया स्वाद, कहो नानक संतन रस आई है ज्यो चाख गूंगा मुस्कारे, क्योंकि बिस्म 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 ही पई है लाल गुलाल रंगारे। तुमरे गुण क्या कहां मेरे सतगुरा, जब गुर बोलें तब बिस्म होए जाए। मैं गुरु शब्द उचारण करदा ते मेरा गला भर जांदा है। इन्ने परोपकार गुरु दे मेरे जीवन विच। सतगुरु गुरु रामदास जी ने अरदास भी कीती, प्रभु अग्गे मालक जी मैं अपने गुरु दा मुल खरीदिया लाला गोला हां, मुल खरीदी लाला गोला मेरा नाउ सुभागा, गुर की बचनी हाट बकाना जित लाया तित लागा, हमरी जात पात गुर सतगुर हम सिर वेचियो गुर के, जन नानक नाम परयो गुर चेला गुर राखो लाज जन के। अरदास कीती मेरे राम हम सतगुर लाले कांडे, हमरे मस्तक दाग दगाना हम करज गुरु बो सांडे। जिवें किसे ने किसे दा करजा देना होवे ना, ते ओ वेखो अज कोई बैंक दा लोन होवे, ट्रैक्टर बस ते उत्थे बकायदा बस दे उपर कुछ ना कुछ लिख के लाया हुंदा है कि इस बैंक दा करजा जेड़ा है इहदे आधार ते इह बस जेड़ी है वह खरीद के चलाई गई है, ट्रैक्टर खरीदिया गया। जदों तक करजा उतरदा नहीं वह निशानी लगी रहिंदी है। गुरु रामदास परमेश्वर अगे अरदास करदे, परमात्मा अपने हाथ विच छैणी पकड़ हथौड़ा पकड़ ते मेरे मत्थे ते पक्का निशान ला दे, मेरे मत्थे ते पक्का दाग दाग दे कि मैं जिधर भी जावां दूरों लोग वेख के ये कह देण के वेखो गुरु अमरदास जी का सिख जा रहा। इन्हें गुरु अमरदास जी का करजा देना है, एडा वड्डा करजा है मेरे सिर ते गुरु अमरदास जी का कि मैं जिधर भी जावां मेरे राम हम सतगुर लाले कांडे, हमरे मस्तक दाग दगाना हम करज गुरु बो सांडे। ते मैं अगे भी कई बार बेनती कीती, सिखो दसां पातशाहियां दा साडे सिर ते बड़ा करजा जे असी उतारते नहीं सकदे, पर गुरु दे बख्शे पंज ककार गुरु दियां निशानियां धारण करके जदों संसार विच विचरांगे लोग वेख के कहणगे ये गुरु नानक दे सिख ने, लोग वेख के कहणगे ये अमृतधारी पंज ककारी ने, आपां सुरखरू जरूर हो जावांगे। ते जे किते निशानियां भी धारण ना कीतियां गुरु वाले भी ना बने ते फिर किते ढोई नहीं जे मिलनी। गुरु रामदास महाराज दे बचन के मेरे मत्थे ते पक्की निशानी ला दे, मेरे ते किसे होर दा कब्जा नहीं, मैं ते पक्का ही अपने जीवन दे विच गुरु दा कब्जा करा दिता, क्योंकि मैं बंदा बै खरीद सच साहिब मेरा। सतगुरु गुरु रामदास महाराज जी ने गुरता गद्दी ते विराजमान होके 30 रागां विच बाणी उचारण कीती, एडा वड्डा विश्वास उन्हां दा परमेश्वर ते, इच्छा पूर्क सर्ब सुख दाता हर जानकै वस है काम धेना, सो ऐसा हर ध्याईऐ मेरे जीड़े तां सर्ब सुख पावै मेरे मना, जप मन सत नाम सदा सत नाम हलत पलत मुख उज्जल होई है, नित ध्याईऐ हर पुरख निरंजना रहाओ, जै हर सिमरन भया तैं उपाद गत कीनी वडभागी हर जपना, जन नानक कहो गुर ए मत दीनी जप हर भवजल करना, मेरे शाह मैं हर दर्शन सुख होए। ए हिरदे विचों उचारण कीते हुए बोल कि हर दर्शन को मेरा मन बहु तपतै ज्यो त्रिखावंत बिन नीर, मेरा मन प्रेम लगो हर तीर हमरी बेदन हर प्रभ जाने मेरे मन अंतर की पीर रहाओ, मेरे हर प्रीतम की कोई बात सुनावे सो भाई सो मेरा वीर, मिल मिल सखी गुण कहो मेरे प्रभ के ले सतगुर की मत धीर, जन नानक की हर आस पजावो हर दर्शन शांत शरीर। इवें उन्हां दे कोमल हिरदे विच्चों अमृतमई बाणी दा उचारण होया, ते उसे ही पवित्र बाणी दे विच्चों अज जिहड़ी वडहंस राग दी वार है ये चौथे पातशाह दी उचारण कीती हुई है। वारां दा मूल रूप पौड़ियां ने, ਤੇ ਪੌੜੀ ਦੀ ਵਿਆਖਿਆ ਕਰਦੇ ਜਿਹੜੇ ਦੋ ਸ਼ਲੋਕ ਨੇ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਨਾਲ ਸਾਰੇ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨ ਆਈਆ, ਸ਼ਬਦ ਨ ਲਾਗੋ ਪਾਓ।
ਉਸ ਸਲੋਕ ਵਿੱਚ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਜਿਨ੍ਹਾਂ ਨੂੰ ਗੁਰੂ ਦੇ ਪ੍ਰਤੀ ਭਰੋਸਾ ਨਹੀਂ ਬਣਦਾ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਪ੍ਰਤੀ ਪ੍ਰਤੀਤ ਵਿਸ਼ਵਾਸ ਨਹੀਂ ਹੈ, ਜਿਨ੍ਹਾਂ ਦਾ ਸ਼ਬਦ ਦੇ ਨਾਲ ਪ੍ਰੇਮ ਨਹੀਂ ਜੁੜਦਾ, ਭਾਵ ਜਿਹੜੇ ਗੁਰੂ ਦਰ ਤੇ ਆਉਂਦੇ ਤੇ ਜਾਂਦੇ ਨੇ ਪਰ ਗੁਰੂ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ।
ਓ ਸਨ ਸੁਖ ਨ ਉਪਜੈ, ਭਾਵੈ ਸੌ ਗੇੜਾ ਆਵੋ ਜਾਓ।
ਇੱਕ ਵਾਰ ਕੀ ਭਾਵੇਂ ਉਹ ਸੌ ਗੇੜਾ ਆਵੇ ਤੇ ਸੌ ਗੇੜਾ ਚਲਿਆ ਜਾਵੇ, ਉਹਨੂੰ ਕਦੇ ਸੁੱਖ ਪ੍ਰਾਪਤ ਨਹੀਂ ਹੁੰਦਾ। ਸੁੱਖ ਤਾਂ ਗੁਰੂ ਦੀ ਸੇਵਾ ਵਿੱਚੋਂ ਗੁਰੂ ਦੇ ਹੁਕਮ ਰਜਾਈ ਚੱਲ ਕੇ ਹੀ ਮਿਲਣਾ। ਗੁਰ ਸੇਵਾ ਤੇ ਸੁੱਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਸਾਹਿਬ ਜੀ ਦੇ ਬਚਨ ਨੇ, ਜਬ ਲੱਗ ਹੁਕਮ ਨਾ ਬੂਝਤਾ ਤਬ ਲਓ ਹੀ ਦੁਖੀਆ, ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਸੁੱਖ ਉਦੋਂ ਆਉਣਾ ਜਦੋਂ ਗੁਰੂ ਤੇ ਪ੍ਰਤੀਤ ਹੋਵੇਗੀ, ਗੁਰੂ ਤੇ ਭਰੋਸਾ, ਗੁਰੂ ਤੇ ਵਿਸ਼ਵਾਸ ਹੋਵੇਗਾ।
ਨਾਨਕ ਗੁਰਮੁਖ ਸਹਿਜ ਮਿਲੈ, ਸੱਚੇ ਸਿਓ ਲਿਵਲਾਓ।
ਨਾਨਕ ਜਿਹੜਾ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਉਹਨੂੰ ਫਿਰ ਸਹਿਜ ਅਡੋਲਤਾ ਦੇ ਵਿੱਚ ਟਿਕ ਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਉਹਦੀ ਲਿਵ ਜਿਹੜੀ ਹੈ ਉਹ ਪਰਮਾਤਮਾ ਨਾਲ ਜੁੜ ਜਾਂਦੀ ਹੈ। ਜਦੋਂ ਤੱਕ ਸਾਡੀ ਲਿਵ ਪਰਮਾਤਮਾ ਨਾਲ ਨਹੀਂ ਜੁੜਦੀ, ਉਦੋਂ ਤੱਕ ਸਾਡਾ ਇਹ ਸਰੀਰ ਵਿਚਾਰਾ ਹੀ ਹੈ। ਵਿਚਾਰਾ ਆਪਾਂ ਸ਼ਬਦ ਕਦੋਂ ਵਰਤਦੇ ਹਾਂ? ਜਦੋਂ ਕਿਸੇ ਨੂੰ ਆਪਾਂ ਦੁਖੀ ਹਾਲਤ ਵਿੱਚ ਵੇਖੀਏ, ਗਰੀਬੀ ਦੀ ਹਾਲਤ ਵਿੱਚ ਵੇਖੀਏ, ਤੇ ਬੰਦਾ 100-50 ਰੁਪਈਆ ਦੇ ਕੇ ਕਹਿੰਦਾ ਇਹ ਵਿਚਾਰਾ, ਮੈਂ ਇਹਦੀ ਮਦਦ ਕਰਨ ਲੱਗਾ। ਤੁਸੀਂ ਧਾਰਮਿਕ ਸਥਾਨਾਂ ਦੇ ਬਾਹਰ ਵੇਖਿਓ ਕਿ ਕਰੋੜਾਂ ਪਤੀ ਲੱਖਾਂ ਪਤੀ 10-10 ਰੁਪਈਏ ਮੰਗਤਿਆਂ ਨੂੰ ਵੰਡਣਗੇ ਤੇ ਨਾਲੇ ਕਹਿਣਗੇ ਵਿਚਾਰੇ ਮੰਗਤੇ। ਪਰ ਸਾਹਿਬ ਕਹਿੰਦੇ ਜੇ ਤੂੰ ਕਰੋੜਾਂ ਪਤੀ ਆ ਤੇ ਤੇਰੀ ਲਿਵ ਪਰਮੇਸ਼ਰ ਨਾਲ ਨਹੀਂ ਨਾ ਜੁੜੀ, ਤੂੰ ਵੀ ਵਿਚਾਰਾ ਹੀ ਹੈ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਕਿਤੇ ਮਾਣ ਨਹੀਂ ਮਿਲਣਾ ਤੈਨੂੰ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਤੇਰੀ ਇਹ ਦੇਹ ਕਰੋੜਾਂ ਪਤੀ ਨਹੀਂ, ਇਹ ਨਿਮਾਣੀ ਹੈ, ਇਹ ਵਿਚਾਰੀ ਹੈ, ਇਸ ਨੂੰ ਹੋਰ ਥਾਂ ਨਾਹੀਂ, ਸ਼ਬਦ ਲਾਗ ਸਵਾਰੀ ਹੈ। ਸਾਹਿਬ ਕਹਿੰਦੇ ਇਹਨੂੰ ਹੋਰ ਕੋਈ ਥਾਂ ਨਹੀਂ, ਸ਼ਬਦ ਨਾਲ ਜੁੜ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਫਿਰ ਤੂੰ ਧਨ ਦੌਲਤ ਦੇ ਖਜ਼ਾਨਿਆਂ ਦਾ ਮਾਲਕ ਹੁੰਦਿਆਂ ਵੀ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਵੇਂਗਾ, ਕਿਉਂਕਿ ਗੁਰੂ ਦੇ ਅਨੁਸਾਰੀ ਹੋ ਕੇ ਤੇਰੀ ਲਿਵ ਜਦੋਂ ਜੁੜ ਜਾਵੇਗੀ, ਤੂੰ ਸਹਿਜ ਅਡੋਲਤਾ ਵਿੱਚ ਟਿਕ ਕੇ ਪ੍ਰਭੂ ਨਾਲ ਇੱਕ ਮਿੱਕ ਹੋ ਜਾਵੇਂਗਾ।
ਮਹੱਲਾ ਤੀਜਾ। ਈ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵਿਐ ਜਨਮ ਮਰਨ ਦੁਖ ਜਾਏ।
ਮੇਰੇ ਮਨ, ਤੂੰ ਐਸਾ ਸਤਿਗੁਰੂ ਲੱਭ ਜਿਹਦੀ ਸੇਵਾ ਵਿੱਚ ਲੱਗਿਆ ਜਨਮ ਮਰਨ ਦਾ, ਜਨਮ ਤੋਂ ਲੈ ਕੇ ਮਰਨ ਤੱਕ ਦੇ ਸਮੇਂ ਦਾ ਜਿਹੜਾ ਦੁੱਖ ਹੈ, ਸਮੁੱਚੇ ਜੀਵਨ ਦਾ ਦੁੱਖ ਜਿਹੜਾ ਹੈ ਉਹ ਖਤਮ ਹੋ ਜਾਵੇਗਾ। ਆਹ ਕੀ ਪਿਆ ਤੂੰ ਛੋਟੇ ਛੋਟੇ ਦੁੱਖਾਂ ਦੇ ਪਿੱਛੇ, ਵੀ ਆਹ ਦੁੱਖ ਲੱਗਾ ਤੇ ਇਹਦੀ ਨਿਵਿਰਤੀ ਹੋ ਜੇ? ਨਹੀਂ, ਦੁੱਖ ਤੱਦੇ ਜਾਂ ਵਿਸਰ ਜਾਵੇ। ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ। ਆ ਛੋਟੇ ਛੋਟੇ ਦੁੱਖਾਂ ਦੀ ਚਿੰਤਾ ਨਾ ਕਰ, ਵੱਡੇ ਦੁੱਖ ਨੂੰ ਦੂਰ ਕਰ, ਤੇ ਜਦੋਂ ਵੱਡਾ ਦੁੱਖ ਦੂਰ ਹੋ ਗਿਆ, ਨਿੱਕੇ ਨਿੱਕੇ ਦੁੱਖ ਫਿਰ ਦੁੱਖ ਨਹੀਂ ਜਾਪਣੇ। ਫਿਰ ਤੇ ਕਵੇਂਗਾ ਦੁੱਖ ਨਾਹੀ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿੱਤ ਹੈ। ਫਿਰ ਕਵੇਂਗਾ ਆ ਨਿੱਕੇ ਨਿੱਕੇ ਦੁੱਖ ਤੇਰੀ ਕਰੋਪੀ ਨਹੀਂ, ਤੇਰੀ ਦਾਤ ਹੈ। फिर गड्डिया दे अगे पिछे नहीं लिखेगा ए पे दात तेरी दतार, नवा घर बना के नहीं लिखेगा ए पे दात तेरी दतार, फिर गुरबाणी दे सही अर्थ समझेगा केत्या दुख भूख सद मार ए पे दात तेरी दतार। आ जेड़ी दुख भुख की मार है तेरी करोपी नहीं, ये ता तेरी दात है। गरीब नवाज वड्डे दुख की निवृत्ति का समाधान दस रहे ने कि जदों एहो जिहा सतगुरु लभ जिहड़ा तेरे जन्म मरण का जन्म तो लैके मरण तक दे समुचे जीवन का दुख जिहड़ा है ओ खत्म करके तेनू प्रभु दे नाल मिला दवे।
सहसा मूल ना हो वे हाँ मैं शब्द जलाए,
शब्द वे जुड़ के अपने अंदर दी होमे नू साड़ दवेगा फिर तेरे जीवन दा सहसा सहम चिंतावां झूरे खत्म हो जाणगे। पर कर्म कांडा नाल नहीं, करमी सहज ना उपजै विण सहजै सहसा ना जाए, नै जाए सहसा कितै संजम रहे कर्म कमाए, सहसा जियो मलीन है कित संजम धोता जाए मन धोवै। शब्द लागो कहण लगे इवें फिर वह अंदर नू धो के तू अपना सहसा जेड़ा ना वह दूर कर सकदा है। होमै दीर्घ रोग है दारू भी इस माहे, किरपा करे जे अपनी ता गुर का शब्द कमाए, कह नानक सुनो जनो इत संजम दुख जाए। शब्द दे द्वारा हंकार नू, शब्द दे द्वारा होमे नू अपने अंदरों साड़ दे, फिर तेरिया चिंतावां तेरे जेड़े फिक्र ने वह दूर हो जाणगे। क्योंकि परमेशर दी पिठ भी हंकारियां वल ते निंदकां वल है। अहंकारियां निंदकां पिठ दे नाम दियो मुख लाया। परमेशर दे जे सन्मुख होना चाहुंदा है ते हंकार छड्ड निंदा छड्ड अपने जीवन दी होमे नू शब्द दे द्वारा साड़ दे भाव खत्म कर दे।
कूड़ा की पाल विचों निकले सच वसै मन आए,
तेरे अंदर जेड़ी कूड़ दी पाल कंध बनी हुई है ना वो निकल जावेगी, तू सच्चे परमेशर नाल जुड़ जावेगा। जेड़े बचन गुरु नानक साहब जी ने जपजी साहब विच कहे ने किव सचियारा हुई है किव कूड़ा टुटै पाल, अंदरों कूड़ दी कंध जेड़ी है वो किवें दूर होवे। ते साहब कहिंदे जदों कूड़ दी कंध अंदरों दूर हो गई फिर सच वसै मन आए, सच्चा प्रभु अंदर आण के वस जांदा है। क्योंकि कूड़ ते सच दोवें एक दूजे दे विपरीत ने, जिवें नैगेटिव ते पॉजिटिव इकट्ठे नहीं रह सकदे, दोवां नू जोड़ांगे ते स्पार्क होवेगी ना। हुण कूड़ ते सच दा आपस विच की मेल है, तुद बाज कूड़ो कूड़, परमेशर सच है सच परमेशर नित नवा, ते प्रभु तो बिना बाकी कूड़ है। इस करके साहब कहिंदे अंदरों कूड़ दी पाल नू दूर कर, कंध नू दूर कर, फिर सच मन विच वस जावेगा।
अंतर शांत मन सुख होए सच संजम कर कमाए,
प्रभु दे अंदर वस जाण नाल तेरे अंदर शांति पैदा होवेगी, मन विच सुख पैदा होणगे, ते तू सच्चे प्रभु दी बंदगी वाली कार ते प्रभु दे जेड़े हुक्म रजाई चलन वाला संजम है उदा तू धारनी हो जावेगा।
नानक पूरा कर्म सतगुर मिले हर जियो किरपा करे रजाए,
नानक जदों पूरी बख्शिश नाल सतगुरु मिले, जदों परमेशर अपनी हुक्म रजाई विच जीव नू तोर लवे भाव पूरी बख्शिश कर दवे, फिर ये सच्चे सतगुरु नू मिलदा। भाव जे सच्चे सतगुरु दे लड़ लग्या जा सकदा ते मालक दी बख्शिश है। जिन्हां नू सिखां दे घर जन्म लै के अजे तक भी गुरु ग्रंथ साहिब दे लड़ लगना नसीब नहीं होया उन्हां दे माड़े भाग ने, ओए विचारे क्या करें जां भाग धुर मंदे। इस करके गरीब नवाज उन्हां नू वड्डे भागां वाले कह रहे ने जेड़े पूरे गुरु दे लड़ लग जांदे हन।
पौड़ी जिसका घर दीवान हर होवे ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ।
ਸਤਿਗੁਰੂ ਗੁਰੂ ਰਾਮਦਾਸ ਜੀ ਕਿਰਪਾ ਕਰ ਰਹੇ ਨੇ ਕਿ ਦੀਵਾਨ ਦਾ ਅਰਥ ਹੈ ਹਾਕਮ। ਸਭ ਤੋਂ ਵੱਡਾ ਹਾਕਮ ਪਰਮੇਸ਼ਰ ਹੈ। ਹਰ ਜੀਓ ਕੀ ਹੈ ਸਭ ਸਰਕਾਰਾ। ਪ੍ਰਭੂ ਦੀ ਸਰਕਾਰ ਸਾਰੇ ਸੰਸਾਰ ਤੇ ਹੈ। ਸੱਚੇ ਕੀ ਸਰਕਾਰ ਜੁਗ ਜੁਗ ਜਾਣੀ ਹੈ। ਉਹ ਪ੍ਰਭੂ ਏਡਾ ਵੱਡਾ ਹਾਕਮ ਹੈ ਕਿ ਉਹਦੇ ਬਾਰੇ ਕਿਹਾ, ਸੋ ਡਰੈ ਜੇ ਪਾਪ ਕਮਾਵੰਦਾ ਧਰਮੀ ਵਖਸੇਤ, ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਐ ਕੇਤ। ਹੇ ਪ੍ਰਭੂ, ਤੇਰੀ ਅਦਾਲਤ, ਤੇਰੀ ਕਚਹਿਰੀ, ਤੇਰੀ ਸਭਾ, ਉਹਦਾ ਨਿਆਂ ਬਿਲਕੁਲ ਸੱਚਾ ਹੈ। ਸੱਚਾ ਨਿਆਉ ਕਰੇ ਕਰਤਾਰ। ਹੁਣ ਜਿਹਦੇ ਹਿਰਦੇ ਵਿੱਚ ਉਹ ਦੀਵਾਨ ਰੂਪੀ ਹਾਕਮ ਵੱਸ ਗਿਆ, ਸਾਹਿਬ ਕਹਿੰਦੇ ਉਹਦੀ ਮੁੱਠੀ ਵਿੱਚ ਸਾਰਾ ਜਗਤ ਆ ਜਾਂਦਾ, ਸਾਰਾ ਸੰਸਾਰ ਉਹਦੇ ਵੱਸ ਵਿੱਚ ਹੋ ਜਾਂਦਾ। ਜਿਹਦੇ ਹਿਰਦੇ ਵਿੱਚ ਸੱਚਾ ਦੀਵਾਨ, ਸੱਚਾ ਹਾਕਮ ਪ੍ਰਭੂ ਆ ਕੇ ਵੱਸ ਜਾਂਦਾ, ਜਿਵੇਂ ਗੁਰੂ ਅਰਜਨ ਦੇ ਮਹਾਰਾਜ ਦੇ ਪਰਥਾਏ ਝੂਠੀਆਂ ਸ਼ਿਕਾਇਤਾਂ, ਝੂਠੇ ਮੇਜਰਨਾਮੇ ਲਿਖੇ ਗਏ, ਪਰ ਜਦੋਂ ਸਾਰੇ ਖਾਰਜ ਹੋ ਗਏ ਤੇ ਗੁਰੂ ਅਰਜਨ ਦੇ ਮਹਾਰਾਜ ਨੇ ਬਚਨ ਕਹੇ, ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ, ਨਿਵਰੇ ਦੂਤ ਦੁਸ਼ਟ ਬੈ ਰਾਈ, ਗੁਰਪੂਰੇ ਕਾ ਜਪਿਆ ਜਾਪ, ਕਹਾਂ ਕਰੈ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ। ਸਾਹਿਬ ਕਹਿੰਦੇ ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕੀ ਸ਼ਰਨ ਪਰਿਓ ਨਾਨਕ ਦਾਸ, ਜਾਨ ਤੇ ਉਪਰ ਕੋ ਨਾਹੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਜਿਹਦੇ ਹਿਰਦੇ ਵਿੱਚ ਹਰੀ ਰੂਪੀ ਦੀਵਾਨ ਹਾਕਮ ਸਭਾ ਦਾ ਮਾਲਕ ਵੱਸ ਗਿਆ, ਸਾਰਾ ਸੰਸਾਰ ਮਾਨੋ ਉਹਦੀ ਮੁੱਠੀ ਵਿੱਚ ਹੈ, ਉਹਦੇ ਵੱਸ ਵਿੱਚ ਹੈ।
ਕਿਸ ਕੋ ਤਲ ਕੀ ਕਿਸ ਦੀ ਨਾਹੀ, ਹਰ ਦੀਵਾਨ ਸਭ ਆਣ ਪੈਰੀ ਪਾਇਆ।
ਉਸ ਜੀਵ ਨੂੰ ਕਿਸੇ ਦੀ ਮੁਹਤਾਜੀ ਕਰਨ ਦੀ ਲੋੜ ਨਹੀਂ, ਕਿਉਂਕਿ ਦੁਨਿਆਵੀ ਸਾਰੇ ਦੀਵਾਨ ਸਮੁੱਚੀ ਲੁਕਾਈ ਉਹਦੇ ਅਨੁਸਾਰੀ ਹੋ ਕੇ ਉਹਦੇ ਚਰਨਾਂ ਤੇ ਆ ਕੇ ਡਿੱਗ ਪੈਂਦੀ ਹੈ। ਜਿਵੇਂ ਭਗਤ ਰਵਿਦਾਸ ਜੀ ਬਾਰੇ ਕਿਹਾ ਕਿ ਅਬ ਵਿਪਰ ਪ੍ਰਧਾਨ ਤੇ ਕਰੈ ਡੰਡੋਤ, ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ। ਭਗਤ ਨਾਮਦੇਵ ਜੀ ਦੇ ਬਾਰੇ, ਭਗਤ ਕਬੀਰ ਜੀ ਦੇ ਬਾਰੇ ਆਪਾਂ ਸਾਰੇ ਬਚਨ ਬਾਣੀ ਵਿੱਚ ਪੜ੍ਹਦੇ ਹਾਂ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜਦੋਂ ਉਹਨਾਂ ਦੇ ਹਿਰਦੇ ਵਿੱਚ ਸੱਚੇ ਪ੍ਰਭੂ ਦਾ ਵਾਸਾ ਹੋਇਆ ਤੇ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਆਪਣਾ ਸੀਸ ਨਵਾਇਆ, ਪਰਕਰਮਾ ਕੀਤੀਆਂ, ਮੱਥਾ ਟੇਕਿਆ, ਫਿਰ ਦੂਜਿਆਂ ਨੂੰ ਹੁਕਮ ਕੀਤਾ ਜੇ ਕੋਈ ਈਰਖਾ ਬਖੀਲੀ ਕਾਰ ਨਹੀਂ ਸੀ ਨਿਮਦਾ, ਤੇ ਬਾਬਾ ਸੁੰਦਰ ਜੀ ਦੇ ਬਚਨ ਨੇ ਸਾਰਾ ਜਗਤ ਗੁਰੂ ਰਾਮਦਾਸ ਜੀ ਦੇ ਪੈਰੀ ਪਾ ਦਿੱਤਾ। ਜਿਹੜੀ ਸੱਦ ਬਾਣੀ ਹੈ ਉਹਦੇ ਅਖੀਰ ਵਿੱਚ ਬਚਨ ਨੇ, ਮੋਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ, ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰ ਆਪ ਰੱਖਿਆ। ਜਿੱਥੇ ਗੁਰੂ ਅਮਰਦਾਸ ਜੀ ਨੇ ਆਪਣਾ ਆਪ ਟਿਕਾ ਦਿੱਤਾ, ਆਪ ਉੱਥੇ ਮੱਥਾ ਟੇਕਿਆ, ਸਾਰਿਆਂ ਨੂੰ ਕਿਹਾ ਤੁਸੀਂ ਵੀ ਇੱਥੇ ਮੱਥਾ ਟੇਕੋ। ਜਿਵੇਂ ਦਸਵੇਂ ਪਾਤਸ਼ਾਹ ਨੇ ਗੁਰੂ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਕਰ ਦਿੱਤੀ, ਤੇ ਸਾਡਾ ਇਤਿਹਾਸ ਕਹਿੰਦਾ ਦਸਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗੁਰੂ ਗ੍ਰੰਥ ਸਾਹਿਬ ਨੂੰ ਹੈ ਦੇ ਗਿਆ। ਅੱਜ ਤੋਂ ਬਾਅਦ ਸਾਡਾ ਗੁਰੂ ਗ੍ਰੰਥ ਸਾਹਿਬ ਹੋਇਆ, ਸੋਈ ਗਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਗਿਆ, ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਗਿਆ ਉਹ ਦੋਵਾਂ ਜਹਾਨਾਂ ਤੋਂ ਗਿਆ, ਕਿਉਂਕਿ ਜਿੱਥੇ ਗੁਰੂ ਨੇ ਆਪਣਾ ਆਪ ਰੱਖ ਦਿੱਤਾ, ਜਿੱਥੇ ਗੁਰੂ ਨੇ ਮੱਥਾ ਟੇਕ ਦਿੱਤਾ, ਸਿੱਖ ਮੱਥਾ ਕਿਉਂ ਨਾ ਟੇਕੇ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰ ਆਪ ਰੱਖਿਆ, ਕੋਈ ਕਰ ਬਖੀਲੀ ਨਿਵੇ ਨਾਹੀ, ਫਿਰ ਸਤਿਗੁਰ ਆਣ ਨਵਾਇਆ। ਕਹੇ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਜਿਹੜੇ ਬਚਨ ਗੁਰੂ ਰਾਮਦਾਸ ਜੀ ਕਰ ਰਹੇ ਨੇ ਨਾ ਕਿ ਤਿਸ ਕਉ ਤਲਕੀ ਕਿਸੈ ਦੀ ਨਾਹੀ, ਹਰ ਦੀਬਾਨ ਸਭ ਆਣ ਪੈਰੀ ਪਾਇਆ, ਇਹ ਮੇਰੇ ਗੁਰੂ ਰਾਮਦਾਸ ਜੀ ਦੇ ਨਾਲ ਵਰਤਿਆ ਕਿ ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਵਾਏ, ਜੋ ਧਰਤੀ ਚਰਨ ਤਲੈ ਤੇ ਉਪਰ ਆਵੇ। ਕਹਿੰਦੇ ਜਿਵੇਂ ਧਰਤੀ ਪਹਿਲਾਂ ਪੈਰਾਂ ਹੇਠ ਹੈ ਪਰ ਇੱਕ ਦਿਨ ਬੰਦੇ ਦੇ ਉੱਪਰ ਆ ਕੇ ਮਾਣ ਪ੍ਰਾਪਤ ਕਰਦੀ ਹੈ, ਇਵੇਂ ਭਗਤ ਜਨਾਂ ਦੇ ਪ੍ਰਭੂ ਪਿਆਰਿਆਂ ਦੇ ਚਰਨਾਂ ਤੇ ਸਾਰੀ ਲੁਕਾਈ ਆ ਕੇ ਝੁਕ ਜਾਂਦੀ ਹੈ।
ਮਾਨਸਾ ਕਿਹੋ ਦੀਵਾਨ ਹੋ ਕੋਈ ਨਸ ਭਜ ਨਿਕਲੈ, ਹਰ ਦੀਵਾਨ ਹੋ ਕੋਈ ਕਿੱਥੇ ਜਾਇਆ।
ਗੁਰੂ ਗੁਰੂ ਰਾਮਦਾਸ ਜੀ ਕਿਰਪਾ ਕਰ ਰਹੇ ਨੇ ਕਿ ਦੁਨੀਆਂ ਦੀ ਕਚਹਿਰੀ ਵਿੱਚੋਂ ਕੋਈ ਆਪਣੇ ਜ਼ੋਰ ਨਾਲ, ਕੋਈ ਰਿਸ਼ਵਤ ਦੇ ਕੇ, ਕੋਈ ਸਿਫਾਰਸ਼ ਨਾਲ, ਕੋਈ ਚਲਾਕੀ ਨਾਲ, ਕੋਈ ਭਗੌੜਾ ਹੋ ਕੇ ਭੱਜ ਸਕਦਾ, ਪਰ ਹਰੀ ਦੀ ਕਚਹਿਰੀ ਵਿੱਚੋਂ ਭੱਜ ਕੇ ਕਿੱਥੇ ਜਾਵੇਗਾ। ਮਾਨਸਾ ਕਿਉਂ ਦੀਵਾਣੋ, ਕੋਈ ਨਸ ਭੱਜ ਸਕੈ ਦੁਨੀਆਂ ਦੀ ਅਦਾਲਤ ਵਿੱਚੋਂ, ਦੁਨੀਆਂ ਦੀ ਕਚਹਿਰੀ ਵਿੱਚੋਂ ਬੰਦਾ ਆਪਣੇ ਜ਼ੋਰ ਨਾਲ, ਆਪਣੀ ਚਲਾਕੀ ਨਾਲ, ਆਪਣੀ ਸਿਆਣਪ ਨਾਲ ਬਚ ਕੇ ਨਿਕਲ ਸਕਦਾ, ਪਰ ਹਰੀ ਦੇ ਦੀਵਾਨ ਵਿੱਚੋਂ, ਹਰੀ ਦੀ ਕਚਹਿਰੀ ਵਿੱਚੋਂ ਉਹ ਭੱਜ ਕੇ ਕਿੱਥੇ ਜਾਵੇਗਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਸਾਹਿਬ ਕਹਿੰਦੇ ਕੇਵਲ ਕਹਿਣ ਮਾਤਰ ਨਹੀਂ, ਉੱਥੇ ਤਾਂ ਅਜ਼ਰਾਈਲ ਫਰੇਸਤਾ ਤਿਲ ਪੀੜੇ ਕਹਾਣੀ, ਕਹਿੰਦੇ ਇਵੇਂ ਤੈਨੂੰ ਪੀੜ ਦੇਣਾ ਜਿਵੇਂ ਕੋਲੂ ਦੇ ਵਿੱਚ ਕਹਾਣੀ ਨੂੰ ਪੀੜਿਆ ਜਾਂਦਾ। ਕਹਾਣੀ ਭਾਵੇਂ ਸਰੋਂ ਦੀ ਹੋਵੇ, ਤੋਰੀਏ ਦੀ ਹੋਵੇ, ਭਾਵੇਂ ਤਿਲਾਂ ਦੀ ਹੋਵੇ, ਉਹਨੂੰ ਜਿਵੇਂ ਪੀੜ ਕੇ ਉਹਦੇ ਵਿੱਚੋਂ ਤੇਲ ਕੱਢ ਦਿੱਤਾ ਜਾਂਦਾ, ਹਰੀ ਦੇ ਦੀਵਾਨ, ਹਰੀ ਦੀ ਕਚਹਿਰੀ ਵਿੱਚ ਉੱਥੇ ਸੱਚੇ ਹੀ ਸੱਚ ਨਿਬੜੈ। ਚੁਣ ਵੱਖ ਕੱਢਿਆ ਜਜਮਾਲਿਆ, ਉੱਥੇ ਕੋਈ ਸਿਫਾਰਸ਼ ਨਹੀਂ, ਉੱਥੇ ਕੋਈ ਰਿਸ਼ਵਤ ਨਹੀਂ, ਉੱਥੇ ਕੋਈ ਜ਼ੋਰ ਨਹੀਂ। ਇਸ ਕਰਕੇ ਸਾਹਿਬ ਜੀ ਅਰਦਾਸ ਵੀ ਕਰਦੇ ਨੇ ਗੁਰੂ ਰਾਮਦਾਸ ਜੀ, ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉ ਹਰ ਭਾਵੈ ਤਿਉ ਰੱਖੀਐ ਮੇਰੇ ਹਰ ਜੀਉ, ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾਹੀ ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੇਂ ਬਖਸ਼, ਤੂੰ ਬਖਸ਼ ਲੈ, ਕਿਰਪਾ ਕਰ। ਹੁਣ ਸਾਹਿਬ ਕਹਿੰਦੇ ਦੁਨੀਆਂ ਦੀ ਕਚਹਿਰੀ ਵਿੱਚੋਂ ਕੋਈ ਨਸ ਭਰ ਸਕਦਾ, ਪਰ ਹਰੀ ਪਰਮੇਸ਼ਰ ਦੀ ਕਚਹਿਰੀ ਵਿੱਚੋਂ, ਉਸ ਸੱਚੀ ਅਦਾਲਤ ਵਿੱਚੋਂ ਭੱਜ ਕੇ ਕੋਈ ਕਿੱਥੇ ਜਾਵੇਗਾ।
ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਤਿਨ ਰਹਿਦੇ ਖੁਹਦੇ ਆਣ ਸਭ ਭਗਤਾਂ ਅੱਗੇ ਖਲਵਾਇਆ।
ਇਹੋ ਜਿਹਾ ਸੱਚਾ ਹਾਕਮ ਜਿਹੜਾ ਨਾ, ਉਹ ਭਗਤਾਂ ਦੇ ਹਿਰਦੇ ਵਿੱਚ ਵਸਿਆ। ਜਦੋਂ ਮੁਹੰਮਦ ਤੁਗਲਕ ਨੇ ਭਗਤ ਨਾਮਦੇਵ ਜੀ ਤੇ ਜ਼ੁਲਮ ਕੀਤਾ, ਸਿਕੰਦਰ ਬਾਦਸ਼ਾਹ ਨੇ ਕਬੀਰ ਜੀ ਤੇ ਜ਼ੁਲਮ ਕੀਤਾ, ਇੱਕੋ ਗੱਲ ਉਹਨਾਂ ਕਹੀ ਕਿ ਸਾਡਾ ਸੰਬੰਧ ਭਗਤ ਕਬੀਰ ਜੀ ਨੇ ਕਿਹਾ ਕਿ ਸੱਚੇ ਹਾਕਮ ਪਰਮਾਤਮਾ ਨਾਲ ਹੈ। ਹੁਣ ਭਗਤਾਂ ਦੇ ਹਿਰਦੇ ਵਿੱਚ ਉਹ ਸੱਚਾ ਹਾਕਮ ਵਸਿਆ, ਰਹਿੰਦੇ ਖੁੰਦੇ ਵੀ ਜਿਹੜੇ ਜੀਵ ਸਨ ਉਹ ਭਗਤਾਂ ਦੇ ਅੱਗੇ ਲਿਆ ਕੇ ਖੜੇ ਕਰ ਦਿੱਤੇ, ਹੱਥ ਜੋੜ ਕੇ ਉਹ ਭਗਤਾਂ ਦੇ ਚਰਨਾਂ ਤੇ ਪੈ ਕੇ ਉਹਨਾਂ ਨੂੰ ਬੇਨਤੀਆਂ ਕਰਨ ਲੱਗ ਪਵੇ, ਭਾਵ ਉਲਟੀ ਕਿਰਿਆ ਵਰਤ ਗਈ ਕਿ ਜਿਹੜੇ ਪਹਿਲਾਂ ਬੇਇਨਸਾਫੀ ਕਰਦੇ ਸਨ, ਜ਼ੁਲਮ ਕਰਦੇ ਸਨ, ਉਹ ਭਗਤਾਂ ਦੇ ਅੱਗੇ ਹੱਥ ਜੋੜ ਕੇ ਖਲੋਤੇ ਨੇ ਕਿ ਕਿਰਪਾ ਕਰੋ, ਸਾਨੂੰ ਹੁਣ ਸਾਡੇ ਪਾਪਾਂ ਤੋਂ ਬਚਾ ਲਵੋ, ਆਪਣੇ ਪਰਮੇਸ਼ੁਰ ਤੋਂ ਬਚਾ ਲਵੋ। ਮੁਹੰਮਦ ਤੁਗਲਕ ਤੇ ਸਿਕੰਦਰ ਵਰਗੇ ਬਾਦਸ਼ਾਹ ਉਹ ਵੀ ਹੱਥ ਜੋੜ ਕੇ ਭਗਤਾਂ ਦੇ ਅੱਗੇ ਖੜੇ। ਗੁਰੂ ਰਾਮਦਾਸ ਜੀ ਕਿਰਪਾ ਕਰ ਰਹੇ ਨੇ ਕਿ ਰਹਿੰਦੇ ਖੁੰਦੇ ਸਭ ਭਗਤਾਂ ਅੱਗੇ ਖਲਵਾਇਆ, ਆਣ ਕੇ ਖੜੇ ਕਰ ਦਿੱਤੇ ਪਰਮੇਸ਼ਰ ਨੇ।
ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ, ਗੁਰਮੁਖ ਵਿਰਲੈ ਤਿਨੈ ਧਿਆਇਆ।
ਭਾਈ ਇਹ ਹਰੀ ਨਾਮ ਦੀ ਵਡਿਆਈ ਹੈ ਤੇ ਇਹ ਬਹੁਤ ਵੱਡੇ ਨਦਰੇ ਕਰਮ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਜਿਹਦੇ ਤੇ ਮਾਲਕ ਦੀ ਨਦਰੇ ਕਰਮ ਹੋ ਗਈ ਉਹਨੂੰ ਇਹ ਨਾਮ ਦੀ ਵਡਾਈ ਜਿਹੜੀ ਹੈ ਉਹ ਮਿਲਦੀ ਹੈ। ਨਾਮ ਕੀ ਵਡਾਈ ਦਈ ਗੁਰੂ ਰਾਮਦਾਸ ਜੀ ਨੂੰ ਦਿੱਤੀ ਗੁਰੂ ਅਮਰਦਾਸ ਮਹਾਰਾਜ ਜੀ ਨੇ, ਭਾਵ ਇਹ ਨਾਮ ਦੀ ਵਡਿਆਈ ਜਦੋਂ ਪੂਰਾ ਨਦਰੇ ਕਰਮ, ਜਦੋਂ ਪੂਰੀ ਬਖਸ਼ਿਸ਼ ਹੋਵੇ ਫਿਰ ਪ੍ਰਾਪਤ ਹੁੰਦੀ ਹੈ। ਤੇ ਸਾਹਿਬ ਕਹਿੰਦੇ ਕੋਈ ਵਿਰਲਾ ਮਨੁੱਖ ਜਿਹੜਾ ਉਹ ਇਸ ਵਡਿਆਈ ਦਾ ਪਾਤਰ ਬਣਦਾ, ਜਿਵੇਂ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ, ਇਸ ਵਡਿਆਈ ਤੋਂ ਵਾਂਝੇ ਰਹਿ ਗਏ ਬਾਬਾ ਪ੍ਰਿਥੀ ਚੰਦ, ਇਸ ਵਡਿਆਈ ਤੋਂ ਵਾਂਝੇ ਰਹਿ ਗਏ ਬਾਬਾ ਮਹਾਂਦੇਵ। ਵੇਖੋ ਕਰਮਵਾਰ 1557-1560 ਵਿੱਚ जन्म होया बाबे पृथ्वी चंद का, बाबे नामदेव बाबे महादेव का। 1563 विच गुरु अर्जन देव महाराज जी प्रगट होए गुरु रामदास जी दे घर। तीन सपुत्र ने पर तिने वड्याई दे पात्र ना बन सके। बाबे पृथ्वी चंद ने तो झगड़ा किया, गुरु रामदास जी ने बचन भी कहे। सारंग महला चौथा, काहे पूत झगरत हो संग बाप, जिनके जने बढ़ीरे तुम हो तिन स्यो झगरत पाप। कहन लगा जी मैं झगड़ा तां करदा मेरे कोल धन बड़ा है। साहब कहन लगे जिस धन का तुम गर्भ करत हो सो धन किसै ना आप। पुत्र जी जेड़े धन दा तू हंकार करके गुरु अगे बोलदा, गुरु नाल झगड़ा करदा, तू गुरु दी परवाह नहीं करदा, मैनू एक गल दस भी अज तक यह धन किसे नाल निभिया। वेखो गुरु रामदास जी किन्ने स्टिकट ने, भावे सका पुत्र भी है सामने। काहे पूत झगरत हो संग बाप, जिनके जने बढ़ीरे तुम हो तिन स्यो झगरत पाप। जिस धन का तुम गर्भ करत हो सो तन किसै ना आप। खिन मैं छोड़ जाए बिख्या रस, तौ लागे पछताप। एक खिन दे वेची ए बिख्या जहर रूपी धन छड के तुर जाना। पुत्र तैनू केवल पछतावा रहना कि मैं धन दे हंकार विच खचत हो के गुरु तो बेमुख हो गया। बाबा पृथ्वी चंद कहन लगा जी मैं ताड़ा पुत्र हाँ, कोई मैनू रियायत कोई छोट। साहब कहन लगे नहीं, जेड़े निजम सिखां ते लागू उहीओ पुत्र जी तेरे ते लागू। बस एक गल चेते रखी कि जो तुमरे प्रभ होते स्वामी, हर तिनका जापो जाप, उपदेश करत नानक जन तुमको, जो सुनो तो जाए संताप। तेरे गुरु दा तैनू उपदेश है पुत्र, जे उपदेश सुनेगा ते तां तेरे हिरदे दा संताप दुख दूर होना, नहीं ते सारी उम्र कल्पदा ही रवेगा। इतिहास गवाह है कि सारी उम्र बाबा पृथ्वी चंद कल्पदा रहा ते एक दिन कल्पदा संसार तो तुर गया। साहब कहन लगे जे हिरदे दा टिका चाहना है ना, ते फिर गुरु दे उपदेश नू अपने हिरदे विच वसा। जिवें गुरु अर्जन देव महाराज ने हिरदे विच वसाया, वह शांति दे पुंज बन गए। बाबा पृथ्वी चंद धरती ते खड़ोता ही तपी जांदा है, पर गुरु अर्जन देव जी तत्ती तवी ते भी शांत ने, देग विच उबलदे भी शांत ने, शीस विच रेता पवाउंदे भी शांत ने। उन्हां दे हिरदे विचों ये आवाज आ रही है कि जलन बुझी शीतल होए मनुआ, सतगुर का दर्शन पाए जी। जे अंदर दी शांति जे अंदर दा टका चाहुंदे आ ते साहब कहिंदे उह परमेश्वर दे नाम द्वारा मिलनी है। ते ए नाम दी वड्याई जिहड़ी है ये पूरे नदरे कर्म नाल प्राप्त हुंदी। जदों मालक दा नदरे कर्म होवे ना, जे सतगुर सिमरंत नैण के तिमर मिटै खिन, जे सतगुर सिमरंत हृदय हर नाम दिनों दिन, जे सतगुर सिमरंत जी की तपत मिटावै, जे सतगुर सिमरंत रिद सिद्ध नव निध पावै, सोई रामदास गुर बल भाण, मिल संगत धन धन करो। जे सतगुर लग प्रभ पाई है सो सतगुर सिमरो नरो। जदों पूरी बख्शिश पूरी नदरे कर्म हो जावे फिर ऐसा सतगुरु मिलदा है, जिहदे बारे अक्सर असी बाणी विच पढ़दे हां, गुरवड भागी पाया ऐसा गुरवड भागी पाया। धन धन रामदास गुर, धन धन रामदास गुर, जिन सिरिया तिने सवारिया, जिन सिरिया तिने सवारिया, गुरवड भागी पाया ऐसा गुरवड भागी पाया। भूले मार्ग जिने बताया, भूले मार्ग जिने बताया, ऐसा गुरवड भागी पाया। ਭੂਲੇ ਮਾਰਗ ਜਿਨ੍ਹਾਂ ਬਤਾਇਆ ਸਤਿਗੁਰੂ ਕਿਰਪਾ ਕਰਨ। ਪਾਵਨ ਪਵਿੱਤਰ ਮੁੱਖ ਵਾਕ ਅਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਰੂਹਾਨੀ ਕੌਤਕਾਂ ਨਾਲ ਸਰਸਾਰ ਪਰ ਉਪਕਾਰੀ ਜੀਵਨ ਬਾਰੇ ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਖਿਮਾ ਕਰ ਦੇਣਾ। ਦੇਸ਼ ਵਿਦੇਸ਼ ਦੀਆਂ ਸਰਬੱਤ ਸੰਗਤਾਂ ਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਤਿਨ ਰਹਿੰਦੇ ਖੋਹੰਦੇ ਆਣ, ਸਭ ਭਗਤਾਂ ਅੱਗੇ ਖਲਵਾਇਆ, ਹਰ ਨਾਵੈ ਕੀ ਵਡਿਆਈ, ਕਰਮ ਪ੍ਰਾਪਤ ਹੋਵੈ, ਗੁਰਮੁਖ ਵਿਰਲੇ ਕਿਨੈ ਧਿਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।